चतुर सियाने तू सर्व कला का ज्ञाता मादौ हम ऐसे तू ऐसा हम पापी तुम पाप खंडन नीको ठाकुर देशा मादो हम ऐसे तू ऐसा हम पापी तुम पाप खंडन नीको ठाकुर देशा दंडौत बंदन अनिक बार सर्व कला समरथ डोलन तेरा खो प्रभु नानक देह कर हाथ डोलन तेरा खो प्रभु नानक देह कर हाथ परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर हफ्तावरी विशेष गुरमत दीवान जो गुरुद्वारा साहब जी विखे सजदे ने इस गुरमत दीवान दी आप जी हाजरी भर रहे हो सन्मान योग भाई साहब भाई दिलबाग सिंह जी हजूर दे इस दरबार दे सेवादार उन्हां दे कीर्तनी जथे ने अमृत गुरबाणी दा कीर्तन श्रवण कराया है जो सोमवार तों आपां ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਸ਼ਬਦ ਦੀ ਵਿਚਾਰ ਪ੍ਰਾਰੰਭ ਕੀਤੀ ਸੀ। ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਇੱਕ ਤਾਂ ਉਸ ਸ਼ਬਦ ਨੂੰ ਆਪਾਂ ਵਿਚਾਰ ਮੁਕੰਮਲ ਕਰ ਸਕੀਏ, ਦੂਸਰਾ ਅੱਜ ਦੇ ਇਹ ਸਮਾਗਮ 1978 ਵਿੱਚ ਨਰਕਧਾਰੀਆਂ ਵੱਲੋਂ ਸਿੱਖਾਂ ਤੇ ਗੋਲੀਆਂ ਰਾਹੀਂ, ਛਵੀਆਂ ਕੁਹਾੜੀਆਂ ਤੇ ਡਾਂਗਾਂ ਰਾਹੀਂ, ਔਰ ਪੁਲਿਸ ਨੇ ਖੁਦ ਵੀ ਵਾਰ ਕਰਕੇ 13 ਸਿੰਘ ਸ਼ਹੀਦ ਕੀਤੇ ਔਰ ਅਨੇਕਾਂ ਜ਼ਖਮੀ ਹੋਏ। ਉਸ ਸੰਬੰਧ ਵਿੱਚ ਇਹ ਅੱਜ ਦੇ ਦੀਵਾਨ ਸਮਰਪਿਤ ਨੇ। ਆਪਾਂ ਉਸ ਸੰਬੰਧੀ ਵੀ ਆਪਣੇ ਉਹਨਾਂ ਸ਼ਹੀਦਾਂ ਨੂੰ ਜ਼ਰੂਰ ਨਤਮਸਤਕ ਹੋਵਾਂਗੇ। ਆਓ ਅੰਮ੍ਰਿਤ ਸ਼ਬਦ ਦੀ ਵਿਚਾਰ ਨੂੰ ਆਪਾਂ ਪਹਿਲਾਂ ਜੋ ਲੜੀ ਚੱਲ ਰਹੀ ਹੈ ਉਹ ਆਪ ਜੀ ਦੇ ਸਨਮੁਖ ਬੇਨਤੀ ਕਰ ਸਕਾਂ। ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਆਪ ਜੀ ਉਪਸਥਿਤ ਹੋ, ਕਰੋ ਬਖਸ਼ਿਸ਼। ਕੋਈ ਰਸਨਾ ਦਾਤਾਰ ਦੀ ਫਤਿਹ ਤੋਂ ਵਿਰਵੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਨਿਰਧਾਰਿਤ ਰਾਗਾਂ ਵਿੱਚ ਪਹਿਲਾ ਸ਼ਬਦ ਪਹਿਲੇ ਬਚਨ ਨੇ, ਉਸ ਚਾਰ ਪਦਿਆਂ ਦੇ ਸ੍ਰੀ ਰਾਗ ਦੇ ਸ਼ਬਦ ਨੂੰ ਆਪਾਂ ਆਧਾਰ ਬਣਾ ਕੇ ਵਿਚਾਰ ਸ਼ੁਰੂ ਕੀਤੀ ਸੀ। ਥੋੜੀ ਜੀ ਜੋ ਆਪਾਂ 6 ਦਿਨਾਂ ਵਿੱਚ ਵਿਚਾਰ ਚੁੱਕੇ ਹਾਂ ਉਸ ਸੰਬੰਧੀ ਪੰਛੀ ਚਾਤ ਇੱਕ ਜ਼ਰੂਰ ਹੈ। ਉਸ ਦਿਨ ਆਰੰਭਤਾ ਵੇਲੇ ਦਾਸ ਨੇ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਤਰਤੀਬ ਅਨੁਸਾਰ ਪਹਿਲਾ ਰਾਗ ਜਿਹੜਾ ਹੈ ਉਹ ਸ੍ਰੀ ਰਾਗ ਹੈ। ਉਂਝ ਭਾਵੇਂ ਅਸੀਂ ਪਾਠ ਕਰਨੇ ਆ ਜਦੋਂ, ਵਿਦਵਾਨਾਂ ਦਾ ਇਹ ਵੀ ਮਤ ਹੈ ਕਿ 31 ਰਾਗਾਂ ਤੋਂ ਬਿਨਾਂ ਵੀ ਹੋਰ ਉਪ ਰਾਗ ਨੇ ਕੋਈ ਸ਼ੱਕ ਨਹੀਂ, 12 ਪ੍ਰਕਾਰ ਦੀ ਗੌੜੀ ਹੈ, ਪ੍ਰਭਾਤੀ ਨਾਲ ਵਿਪਾਸ ਹੈ, ਬਸੰਤ ਨਾਲ ਖੰਡੋਲ ਹੈ, ਇਸੇ ਤਰ੍ਹਾਂ ਅਸੀਂ ਸੋਹੀ ਨਾਲ ਲਲਿਤ ਹੈ, ਆਸਾ ਨਾਲ ਅਸਾਵਰੀ ਹੈ, ਤਿਲੰਗ ਦੇ ਨਾਲ ਕਾਫੀ ਹੈ। ਪਰ ਗੁਰੂ ਸਾਹਿਬ ਜੀ ਨੇ ਜਿਹੜਾ ਤਤਕਰਾ ਲਿਖਿਆ ਉਸ ਵਿੱਚ 62-63 ਬਿਲਕੁਲ ਨਹੀਂ, ਉੱਥੇ ਹਜ਼ੂਰ ਨੇ ਕੇਵਲ ਮੇਨ 31 ਰਾਗ ਹੀ ਲਿਖੇ ਹੋਏ ਆ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ 31 ਰਾਗਾਂ ਵਿੱਚ ਪਹਿਲਾ ਰਾਗ ਏ ਸ੍ਰੀ ਰਾਗ, ਤੇ ਇਸ ਦੇ ਸਤਿਗੁਰੂ ਨੇ ਸਰਲੇਖ ਵੀ ਇਹ ਲਿਖਿਆ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਉਸ ਦਿਨ ਅਰਜ਼ ਕੀਤੀ ਸੀ ਅੰਕ 21 ਹੈ ਤੇ ਪਰ ਮਹਾਰਾਜ ਨੇ ਪਹਿਲਾ ਆਰੰਭ ਵਿੱਚ ਪਹਿਲਾ ਲਿਖ ਦਿੱਤਾ ਅੱਖਰਾਂ ਵਿੱਚ। ਉਹਦਾ ਮਤਲਬ ਇਹ ਸੀ ਬਾਣੀ ਪੜਨ ਵਾਲਿਓ, ਜਿੱਥੇ ਮਹੱਲੇ ਨਾਲ ਅੰਕ ਭਾਵੇਂ ਆਏ ਉਹਨੂੰ 1, 2, 3 ਨਹੀਂ ਪੜਨਾ, ਉਹਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਹੀ ਪੜਨਾ ਹੈ, 9ਵਾਂ ਪੜਨਾ ਹੈ। ਉਸ ਤੋਂ ਬਾਅਦ ਅਰਜ਼ ਕੀਤੀ ਸੀ ਕਿ ਇਸ 4 ਪਦਿਆਂ ਦੇ ਸ਼ਬਦ ਵਿੱਚ ਗੁਰਦੇਵ ਨੇ 4 ਪਦਿਆਂ ਦੀ ਸੰਪੂਰਨਤਾ ਸਿਰਫ 1 ਤੁਕ ਨਾਲ ਕੀਤੀ ਹੈ। ਰਹਾਉ ਦੀਆਂ ਤੁਕਾਂ ਵਿੱਚ ਮਹਾਰਾਜ ਜੀ ਨੇ ਪਰਮੇਸ਼ਵਰ ਦੇ ਚਰਨਾਂ ਵਿੱਚ ਅਰਦਾਸ ਵੀ ਤੇ ਆਪਣੇ ਗੁਰੂ ਨੇ ਜੋ ਦੱਸਿਆ ਉਸ ਸੰਬੰਧੀ ਵੀ ਬਖਸ਼ਿਸ਼ ਕੀਤੀ। ਰਹਾਉ ਦੀਆਂ ਤੁਕਾਂ ਸੀ ਜੋ ਮੈਂ ਹੁਣ ਤੱਕ ਕਥਾ ਕੀਤੀ ਸਿਰਫ 5-7 ਮਿੰਟ, ਇਸ ਕਰਕੇ ਜਿਨ੍ਹਾਂ ਨਹੀਂ ਵੀ ਸੁਣੀ ਆਪਾਂ 6 ਦਿਨ ਕੀ ਬੋਲੇ। ਰਹਾਓ ਦੀਆਂ ਤੁਕਾਂ ਨੇ, ਹਰ ਬਿਨ ਜੀਓ ਜਲ ਬਲ ਜਾਓ। ਲਫਜ਼ੀ ਅਰਥ ਬੜੇ ਸੌਖੇ ਆ ਕਿ ਹਰ ਦਾ ਅਰਥ ਪ੍ਰਭੂ ਪਰਮੇਸ਼ਵਰ ਵਾਹਿਗੁਰੂ, ਪਰਮਾਤਮਾ ਤੋਂ ਬਿਨਾਂ ਮਨੁੱਖ ਦੇ ਅੰਦਰ ਦਾ ਜਿਹੜਾ ਜੀਓ ਹੈ, ਜਿੰਦ ਹੈ, ਇਹ ਸੜ ਬਲ ਜਾਂਦਾ ਹੈ। ਚਲੋ ਜਲ ਬਲ ਜਾਓ ਪਾ ਲਫਜ਼ੀ ਅਰਥ ਹੀ ਕਰਾਂਗੇ, ਸੜ ਪੁੱਜ ਜਾਂਦਾ ਹੈ। ਮਹਾਰਾਜ ਕਹਿੰਦੇ ਮੇਰੀ ਗੱਲ ਯਾਦ ਰੱਖ, ਮੈਂ ਨਹੀਂ ਕਹਿ ਰਿਹਾ, ਮੈਂ ਆਪਣੇ ਗੁਰੂ ਤੋਂ ਪੁੱਛ ਕੇ ਆਇਆ ਤੇ ਉਹਨੇ ਤਸਦੀਕ ਕੀਤਾ, ਉਹਨੇ ਮੋਹਰ ਲਾ ਦਿੱਤੀ ਕਿ ਸੱਚਮੁੱਚ ਖਰੀ ਦੇ ਨਾਮ ਤੋਂ ਬਿਨਾਂ ਅੰਦਰ ਸੜ ਜਾਂਦਾ ਹੈ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਤੇ ਉਸ ਦਿਨ ਅਰਜ਼ ਕੀਤੀ ਸੀ ਆਪਣਾ ਗੁਰੂ ਕੌਣ ਹੈ, ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ। ਤੇ ਇੱਥੇ ਅਸੀਂ ਡਿਟੇਲ ਨਾਲ ਸਿਰਫ ਦੋ ਤਿੰਨ ਦਿਨ, ਗੁਰੂ ਨਾਨਕ ਸਾਹਿਬ ਦਾ ਗੁਰੂ ਕੋਈ ਦੇਹਧਾਰੀ ਨਹੀਂ, ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਤੇ ਆ ਕੇ ਗੁਰੂ ਦੇਖਿਆ ਕਿਸੇ ਵੀ ਮਨੁੱਖ ਤੋਂ ਲਈ। ਗੁਰੂ ਨਾਨਕ ਸਾਹਿਬ ਨੇ ਆਪਣੇ ਲਈ ਜਿਹੜੇ ਸ਼ਬਦ ਵਰਤੇ ਨੇ ਉਹ ਵਰਤਿਆ ਹੈ ਅਪਰੰਪਰ ਪਾਰ ਬ੍ਰਹਮ ਪਰਮੇਸ਼ਵਰ ਨਾਨਕ ਗੁਰ ਮਿਲਿਆ ਸੋਈ ਜੀਓ। ਦੂਸਰਾ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ, ਜਦੋਂ ਸਿੱਧ ਪੁੱਛਦੇ ਨੇ ਤੇਰਾ ਕਵਨ ਗੁਰੂ, ਉਹ ਸਿੱਧਾ ਸਵਾਲ ਹੈ ਗੁਰੂ ਨਾਨਕ ਸਾਹਿਬ ਤੇ, ਕੌਣ ਹੈ ਤੇਰਾ ਗੁਰੂ, ਕੌਣ ਹੈ ਤੇਰਾ ਮੁਰਸ਼ਦ, ਜਿਸ ਕਾ ਤੂੰ ਚੇਲਾ। ਤੇ ਮਹਾਰਾਜ ਸਿੱਧਾ ਉੱਤਰ ਦਿੰਦੇ ਆ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੂੰ ਚੇਲਾ। ਫਿਰ ਉਹ ਸ਼ਬਦ ਜਿਹੜਾ ਗੁਰੂ ਪਰਮਾਤਮਾ ਲਈ ਵੀ ਵਰਤਿਆ ਜੀ ਬਾਣੀ ਚ, ਗੁਰੂ ਉਸ ਸ਼ਰੀਰ ਲਈ ਵੀ ਵਰਤਿਆ ਗਿਆ ਜਿਸ ਸ਼ਰੀਰ ਦੇ ਅੰਦਰ ਉਹ ਪਰਮਾਤਮਾ ਦੀ ਅਭੇਦ ਜੋਤ ਵਰਤੀ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ ਤੇ ਇਹਨਾਂ ਗੁਰੂ ਸਾਹਿਬਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਪਦ ਨਾਲ ਹੀ ਮੁਖਾਤਬ ਕੀਤਾ ਗਿਆ। ਜਿਵੇਂ ਅਸੀਂ ਪਾਠ ਕਰ ਰਹੇ ਹਾਂ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਜਾਂ ਅਸੀਂ ਪਾਠ ਕਰਨੇ ਹਾਂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਅਰਜਨ ਦੇਵ ਜੀ ਨੇ ਬੜੇ ਸ਼ਬਦ ਵਰਤੇ, ਧਰਨ ਸਵੰਨੀ ਖੜ ਰਤਨ ਜੜਾਵੀ ਖਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਸ਼ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ। ਉਥੇ ਗੁਰੂ ਨਾਨਕ ਲਈ ਸ਼ਬਦ ਗੁਰੂ ਬੇਅੰਤ ਸ਼ਬਦ ਨੇ। ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਅੰਗਦ ਦੇਵ ਜੀ ਲਈ ਵੀ ਸ਼ਬਦ ਵਰਤਿਆ ਗੁਰੂ, ਭਾਵਾਂ ਕਿ ਲਹਿਣਾ ਸ਼ਬਦ ਵਰਤਿਆ, ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀਐ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰਬਾਬੀਆਂ ਤੇ ਭੱਟ ਸਾਹਿਬਾਨਾਂ ਨੇ ਗੁਰੂ ਅੰਗਦ ਦੇਵ ਲਈ ਵੀ ਗੁਰੂ ਪਦ ਸ਼ਬਦ ਵਰਤਿਆ, ਜਿਹੜਾ ਆਪ ਰੋਜ਼ ਮੰਗਲ ਪੜਦੇ ਹੋਵੇ ਸਿਬਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਇਹ ਸੱਚੇ ਪਾਤਸ਼ਾਹ ਸ਼ਬਦ ਗੁਰੂ ਅੰਗਦ ਦੇਵ ਜੀ ਲਈ ਵਰਤਿਆ। ਇੱਕ ਅਸੀਂ ਹੋਰ ਉਸ ਦਿਨ ਮੈਂ ਕਿਹਾ ਸੀ ਅਸੀਂ ਪਾਠ ਕਰਨੇ, ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਇਹ ਜਿਹੜਾ ਸੋ ਕਹੋ ਟਲ ਗੁਰ ਸੇਵੀਐ, ਇਹ ਗੁਰ ਸ਼ਬਦ ਵੀ ਧੰਨ ਗੁਰੂ ਅੰਗਦ ਦੇਵ ਲਈ ਵਰਤਿਆ। ਗੁਰੂ ਅਮਰਦਾਸ ਲਈ ਵੀ ਗੁਰੂ ਸ਼ਬਦ ਵਰਤਿਆ, ਹਜ਼ੂਰ ਦੇ ਅੰਮ੍ਰਿਤ ਬਚਨ ਨੇ ਉਸ ਦਿਨ ਅਰਜ਼ ਕੀਤੀ, ਗੁਰ ਅਮਰਦਾਸ ਪਰਸੀਐ ਪੋਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸੈ। ਗੁਰੂ ਰਾਮਦਾਸ ਲਈ ਵੀ ਸ਼ਬਦ ਗੁਰੂ ਵਰਤਿਆ, ਹਜ਼ੂਰ ਦੇ ਬਚਨ ਨੇ ਕਿ ਜਿਹੜਾ ਅਸੀਂ ਪਾਠ ਕਰਨੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਨ ਖਿਨ ਸਵਈਆ, ਇਹਦੇ ਵਿੱਚ ਇੱਕ ਬਚਨ ਹੈ ਕਿ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ। ਗੁਰੂ ਰਾਮਦਾਸ ਨੂੰ ਸਤਿਗੁਰੂ ਸ਼ਬਦ ਵਰਤਿਆ। ਗੁਰੂ ਅਰਜੁਨ ਦੇਵ ਜੀ ਲਈ ਮੈਂ ਬੇਨਤੀ ਕਰ ਲੱਗਾ ਇਸ ਕਰਕੇ, ਗੁਰੂ ਸ਼ਬਦ ਮੈਂ ਆਪਣਾ ਗੁਰ ਪੂਛ ਦੇਖਿਆ, ਇਹਦੇ ਅਰਥ ਕਿਸੇ ਮਾਨਸ ਦੇ ਲਈ ਨਹੀਂ, ਇਸ ਵਿੱਚ ਮਹਾਰਾਜ ਗੁਰੂ ਦਾ ਅਰਥ ਕਰਾਂਗੇ ਪਰਮਾਤਮਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪਣੇ ਗੁਰੂ ਨੂੰ ਮੈਂ ਪੁੱਛਿਆ। ਉਸ ਤੋਂ ਬਾਅਦ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਨੇ ਤੇ ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ, ਸ੍ਰੀ ਨਾਨਕ ਅੰਗਦ ਕਰ ਜਾਣਾ ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ ਸਾਧਨ ਲਿਖਾ ਮੂੜ ਨਹੀਂ ਪਾਇਓ, ਭਿੰਨ ਭਿੰਨ ਸਭ ਹੂੰ ਕਰ ਜਾਣਾ ਏਕ ਰੂਪ ਕਿਨੂੰ ਪਹਿਚਾਨਾ, ਜਿਨ ਜਾਨਾ ਤਿਨ ਕੀ ਸਿੱਧ ਪਾਈ ਬਿਨ ਜਾਣੈ ਸਿੱਧ ਖਾਤ ਨਾ ਆਈ। ਉਥੇ ਗੁਰੂ ਗੋਬਿੰਦ ਸਿੰਘ ਜੀ ਸਪਸ਼ਟ ਕਰ ਰਿਹਾ ਕਿ ਇੱਕ ਜੋਤ ਹੀ ਸਾਰਿਆਂ ਵਿੱਚ ਵਰਦੀ ਪਈ ਹੈ। ਮੇਰੀ ਬੇਨਤੀ ਸੁਣਿਓ, ਇੱਕ ਅਕਾਲ ਪੁਰਖ ਲਈ, ਦੂਜਾ ਗੁਰੂ ਸ਼ਬਦ ਜਿਹੜਾ ਹੈ ਉਹ ਅਸਲ ਚ ਉਸ ਪਵਿੱਤਰ ਦੇਹ ਲਈ ਵੀ ਵਰਤਿਆ ਗਿਆ ਜਿਸ ਵਿਚ ਜੋਤ ਵਰਤੀ ਉਹਨਾਂ ਦੀ ਉਪਮਾ ਚ ਬਾਣੀ ਚ ਬਚਨ ਨੇ। ਤੇ ਤੀਸਰਾ ਗੁਰੂ ਸ਼ਬਦ ਅਸੀਂ ਗੁਰੂ ਪਦ ਖਾਸ ਕਰਕੇ ਧੁਰ ਕੀ ਬਾਣੀ ਵਾਸਤੇ ਵਰਤਿਆ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ ਜੋ ਅਸੀਂ ਵਾਚਿਆ ਉਸ ਦਿਨ ਸੀ ਵੀ ਮੈਂ ਆਪਣੇ ਗੁਰੂ ਨੂੰ ਪੁੱਛ ਲਿਆ ਹੈ, ਮੇਰੇ ਗੁਰੂ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ, ਮੋਹਰ ਲਾ ਦਿੱਤੀ ਕਿ ਸੱਚਮੁੱਚ ਖਰੀ ਤੋਂ ਬਿਨਾਂ ਜਿੰਦ ਕਲਪਦੀ ਹੈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਹੂ। ਫਿਰ ਇਸ ਦੇ ਚਾਰ ਪਦੇ ਜਿਹੜੇ ਨੇ ਇਹ ਆਪਾਂ ਐਦਕੀ ਤਾਂ ਸ਼ਬਦ ਸੁਣਿਆ, ਬੜੀ ਵਾਰੀ ਆਪ ਜੀ ਨੇ ਪਾਠ ਸੁਣਿਆ ਚੁਣਿਆ ਤਾਂ ਹੈ। ਇਸ ਵਿਚ ਦਾਤਾਰ ਨੇ ਚਾਰ ਤਰ੍ਹਾਂ ਦੀ ਤ੍ਰਿਸ਼ਨਾ ਦਾ ਜ਼ਿਕਰ ਕੀਤਾ, ਵੈਸੇ ਪਦਾਰਥਾਂ ਦੀ ਤ੍ਰਿਸ਼ਨਾ, ਭੋਗਾਂ ਦੀ ਤ੍ਰਿਸ਼ਨਾ, ਬਭੂਤੀਆਂ ਦੀ ਤ੍ਰਿਸ਼ਨਾ ਤੇ ਐਸ਼ਵਰਜ ਦੀ ਤ੍ਰਿਸ਼ਨਾ। ਇਹਦੇ ਅਰਥ ਆਪਾਂ ਕੀਤੇ ਸਨ ਕਿ ਪਦਾਰਥਾਂ ਦੀ ਤ੍ਰਿਸ਼ਨਾ ਵਿਚ ਆ ਜਾਂਦਾ ਮੋਤੀ ਤਾਂ ਮੰਦਰ ਉਸਰੇ, ਭੋਗਾਂ ਦੀ ਤ੍ਰਿਸ਼ਨਾ ਵਿਚ ਆਉਂਦਾ ਪਲੰਘ ਲਾਲ ਜੜਾਓ। ਤੀਸਰਾ ਸੀ ਪਰਤਿਆ ਸੀ ਬਭੂਤੀਆਂ ਦੀ ਤ੍ਰਿਸ਼ਨਾ, ਬਭੂਤੀ ਦਾ ਅਰਥ ਕਿ ਮੇਰਾ ਚਾਰ ਚੁਫੇਰੇ ਨਾਮ ਨਾ ਹੋਵੇ, ਮੇਰਾ ਪ੍ਰਭਾਵ ਹੋਵੇ ਉਹਦੇ ਵਿਚ, ਸਿੱਧਾਂ ਦਾ ਇਹ ਸ਼ਬਦ ਨਾਲ ਇਕਾਗਰਤਾ ਪ੍ਰਾਪਤ ਕਰਕੇ ਆਤਮਕ ਅਵਸਥਾ ਦੀ ਝਲਕ ਪਾ ਕੇ ਉਸ ਅਵਸਥਾ ਨੂੰ ਮਾਇਆਵੀ ਢੰਗ ਨਾਲ ਲੋਕਾਂ ਵਿਚ ਵਰਤਣਾ। ਮਹਾਰਾਜ ਕਹਿੰਦੇ ਨੇ ਉਹਦੇ ਵਿਚ ਤੇ ਪਦਾਰਥਾਂ ਦੀ ਭੋਗ ਵਿਚ ਕੋਈ ਫਰਕ ਨਹੀਂ, ਅੰਦਰ ਦੀ ਭੁੱਖ ਤਾਂ ਇੱਕੋ ਜਿਹੀ ਹੈ ਨਾ। ਉਹ ਅਸੀਂ ਦੇਖਿਆ ਸੀ ਜੀ ਇਹ ਵਿਭੂਤੀਆਂ ਦੀ ਭੁੱਖ ਤ੍ਰਿਸ਼ਨਾ, ਤੇ ਚੌਥਾ ਮੈਂ ਬੇਨਤੀ ਕੀਤੀ ਐਸ਼ਵਰਜ ਦੀ ਤ੍ਰਿਸ਼ਨਾ, ਰਾਜ ਭਾਗ ਦੀ। ਪਰ ਗੁਰੂ ਜੀ ਨੇ ਕੀ ਕੀਤਾ, ਅਸੀਂ ਵੇਖਦੇ ਰਹੇ ਕਿ ਹਰ ਚੀਜ਼ ਦਾ ਖੰਡਨ ਨਹੀਂ ਕੀਤਾ ਵੀ ਘਰ ਨਹੀਂ ਚਾਹੀਦਾ। ਤੇ ਮੈਂ ਉਸ ਦਿਨ ਕਿਹਾ ਸੀ ਜੇ ਇਹ ਖੰਡਨ ਕਰੀਏ ਵੀ ਸਿੱਖ ਏਡਾ ਵੱਡਾ ਕਾਰ, ਇੰਨਾ ਬਿਜ਼ਨਸ, ਤੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਤਾਂ ਆਪ ਸੱਚੇ ਪਾਤਸ਼ਾਹ ਕਿਲਿਆਂ ਵਿਚ ਰਹਿੰਦੇ ਰਹੇ, ਝੌਂਪੜੀਆਂ ਤੇ ਨਹੀਂ ਨਾ। ਹਾਂ, ਪਰ ਕਿਲੇ ਵਿਚ ਰਹਿ ਕੇ ਸੁਰਤ ਨੂੰ ਕਿਲੇ ਵਿਚ ਖਚ ਤਾਂ ਨਹੀਂ ਕੀਤਾ, ਜੇ ਲੋੜ ਪਈ ਤੇ ਜੰਡ ਦੇ ਥੱਲੇ ਵੀ ਰਹੇ ਤੇ ਉਹਨਾਂ ਨੇ ਕਿਲੇ ਵਾਲੇ ਸੁੱਖ ਚੇਤੇ ਕਰਕੇ ਜੰਡ ਥੱਲੇ ਬੈਠ ਕੇ ਰੱਬ ਨੂੰ ਉਲਾਂਭਾ ਵੀ ਨਹੀਂ ਦਿੱਤਾ, ਚਾਹੇ ਉਹ ਜੰਡ ਥੱਲੇ ਬੈਠੇ ਟਿੰਡ ਦਾ ਸਰਾਣਾ ਕਰਕੇ ਤੇ ਭਾਵੇਂ ਕਿਲੇ ਚ ਬੈਠੇ। ਅੰਦਰ ਦੀ ਸੁਰਤ ਉਹੀ ਸੀ ਕਿਲੇ ਵਾਲੀ ਤੇ ਜੰਡ ਵਾਲੀ, ਅੰਦਰ ਦੀ ਸੁਰਤ ਵਿਚ ਬਿਲਕੁਲ ਅਡੋਲਤਾ ਹੈ। ਇਸੇ ਨੂੰ ਮਹਾਰਾਜ ਨੇ ਜ਼ਫਰਨਾਮੇ ਚ ਕਿਹਾ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼, ਬਿਲਕੁਲ ਬਾਹਰ ਮੁਖੀ ਕੁਛ ਵੀ ਨਹੀਂ। ਪਰ ਰੱਬ ਨੇ ਜਿਹੜਾ ਅੰਦਰ ਦਾ ਸੁੱਖ ਦਿੱਤਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਵੀ ਖੋ ਨਹੀਂ ਸਕਦੀ। ਬੇਨਤੀ ਹੈ ਜੀ, ਪਰ ਅਸੀਂ ਚੌਥਾ ਪਦਾ ਜੇ ਵਾਚਨਾ ਹੈ, ਤਿੰਨ ਕੱਲ ਤੱਕ ਵਾਚੇ ਨੇ, ਚਾਰਾਂ ਪਦਿਆਂ ਦੇ ਅਖੀਰ ਤੇ ਤੁਕ ਇੱਕੋ ਹੀ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੈ ਨਾਉ। ਇਸ ਤੇ ਆਪਾਂ ਇੱਕ ਦਿਨ ਕਥਾ ਕੀਤੀ, ਇਹ ਭਾਵੇਂ ਵੇਖਣ ਨੂੰ ਅੱਕ ਲੱਗਦਾ ਜੀ ਚਾਰ ਵਾਰੀ ਤੁਕ ਲਈ, ਪਰ ਇਹ ਤੁਕ ਦੇ ਅਰਥ ਬੜੇ ਗਹਿਰੇ ਨੇ। ਅਸਲ ਚ ਇਸ ਤੁਕ ਵਿਚ ਪੜਾਂ ਦਰ ਪੜਾਂ ਬੰਦਾ ਪਦਾਰਥਾਂ ਨੂੰ ਵੇਖ ਕੇ ਰੱਬ ਤੋਂ ਟੁੱਟਦਾ ਕਿਵੇਂ ਹੈ। ਇਹ ਤਿੰਨੇ ਸ਼ਬਦ ਵੱਖਰੇ ਨੇ, ਭੂਲਾਂ ਦੇ ਅਰਥ ਵੱਖਰੇ ਕੀਤੇ ਸਨ ਆਪਾਂ, ਵਿਸਰੇ ਦੇ ਅਰਥ ਆਪਾਂ ਕਹਾਂਗੇ ਤਾਂ ਇੱਕੋ ਹੀ ਨੇ, ਭੂਲਾਂ ਕਹਿ ਲੋ ਵਿਸਰਾ ਕਹਿ ਲੋ ਇੱਕੋ, ਨਹੀਂ ਨਹੀਂ, ਭੂਲਾਂ ਦੇ ਅਰਥ ਵੱਖਰੇ ਸਨ, ਵਿਸਰੇ ਦੇ ਵੱਖਰੇ ਨੇ, ਚੇਤਨਾ ਆਵੇ ਨਾਉ ਇਹਦੇ ਅਰਥ ਵੱਖਰੇ ਨੇ। ਮਹਾਰਾਜ ਨੇ ਸ਼ਬਦ ਵਰਤਿਆ ਮੋਤੀਆਂ ਦੇ ਕਾਰਕੁਣ, ਥੋੜਾ ਜਿਹਾ ਅਰਥ ਆਪਾਂ ਅੱਜ ਕਥਾ ਸੰਕੋਚਨੀ ਹੈ ਸਾਰੀ ਨੂੰ ਅਸੀਂ ਵਾਜ ਸਕੀਏ। ਪਹਿਲਾ ਬਚਨ ਸੀ ਮੋਤੀ ਤਾਂ ਮੰਦਰ ਉਸਰੈ, ਮੋਤੀਆਂ ਦੇ ਘਰ ਬਣ ਜਾਣ ਉਸਰ ਜਾਣ, ਲਫ਼ਜ਼ੀ ਅਰਥ ਅਸੀਂ ਕਰ ਚੁੱਕੇ ਹਾਂ। ਰਤਨੀ ਤਾਂ ਖੋਹੈ ਜੜਾਓ, ਉਹਨਾਂ ਵਿਚ ਕੀਮਤੀ ਰਤਨ ਜੜੇ ਖੋਣ, ਕਸਤੂਰ ਕੁੰਗੂ ਅਗਰ ਚੰਦਨ, ਤੇ ਅਰਜ਼ ਕੀਤੀ ਸੀ ਉਸ ਘਰ ਵਿਚ ਕਸਤੂਰੀ ਦੀ ਸੁਗੰਧੀ, ਕੁੰਗੂ ਦਾ ਅਰਥ ਕੀਤਾ ਸੀ ਕੇਸਰ ਕੁੰਕਮ। ਤੀਸਰਾ ਸ਼ਬਦ ਵਰਤਿਆ ਸੀ ਅਗਰ ਵੱਖਰਾ ਹੁੰਦਾ ਤੇ ਚੰਦਨ ਵੱਖਰਾ ਹੁੰਦਾ ਹੈ, ਅਗਰ ਨੂੰ ਫਾਰਸੀ ਦੇ ਵਿਚ ਊਦ ਕਹਿੰਦੇ ਆ, ਇਹਦੀਆਂ ਗੰਢਾਂ ਦੇ ਵਿਚ ਸੁਗੰਧੀ ਭਰਦੀ ਏ, ਉਸ ਗੰਢਾਂ ਵਿਚੋਂ ਜਿਹੜਾ ਰਸ ਕੱਢਿਆ ਜਾਂਦਾ ਹੈ ਉਹਨੂੰ ਬਾਣੀ ਚ ਇੱਕ ਸ਼ਬਦ ਚੋਵਾ ਵਰਤਿਆ ਹੈ, ਚੋਵਾ ਚੰਦਨ। ਫਿਰ ਬੇਨਤੀ, ਚੰਦਨ ਵੈਸੇ ਹੋਰ ਏ, ਚੋਵਾ ਹੋਰ ਹੈ, ਉਸ ਊਦ ਦੇ ਰੁੱਖ ਵਿਚੋਂ ਜਾਂ ਅਗਰ ਦੀਆਂ ਗੰਢਾਂ ਵਿਚੋਂ ਜਿਹੜਾ ਚੋਇਆ ਜਾਂਦਾ ਹੈ ਸੁਗੰਧੀ ਦਾ ਰਸ, ਉਹਨੂੰ ਚੋਇਆ ਕਹਿੰਦੇ ਆ, ਤੇ ਚੰਗਾ ਰਸ ਜਿਹੜਾ ਹੈ ਉਹ ਵੱਖ ਰੱਖਿਆ ਜਾਂਦਾ ਹੈ, ਘਟੀਆ ਜਿਹੜਾ ਥੋੜਾ ਬਹੁਤ ਉਹਦੀਆਂ ਅਗਰਬੱਤੀਆਂ ਧੁੱਪਾਂ ਬਣਾਈਆਂ ਜਾਂਦੀਆਂ ਨੇ। ਬੇਨਤੀ ਹੈ। ਮਹਾਰਾਜ ਨੇ ਕਿਹਾ ਮੋਤੀਆਂ ਦੇ ਘਰ ਹੋਣ, ਰਤਨ ਵਿੱਚ ਜੜੇ ਹੋਣ। ਅਗਲਾ ਬਚਨ, ਕਸਤੂਰ ਕੁੰਗੂ ਅਗਰ ਚੰਦਨ ਲੀਹ ਪਾਵੇ ਚਾਓ, ਪੂਰੇ ਦਾ ਪੂਰਾ ਘਰ ਚੰਦਨ ਤੇ ਅਗਰ ਦਾ ਲੇਪਣ ਹੋਇਆ ਹੋਵੇ, ਪਰ ਪ੍ਰਭੂ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਵੈਸੇ ਦਾਸ ਨੇ ਜਿੰਨੀ ਵਾਰ ਵੀ ਇਹਦੀ ਪਹਿਲਾਂ ਕਥਾ ਕੀਤੀ, ਮੈਂ ਇਹੀ ਸੱਚੀ ਕਰਦਾ ਰਿਹਾ ਸਿੱਧੇ ਅਰਥ ਵੀ ਭੁੱਲਾ ਨਾ ਵਿਸਰਾ ਨਾ ਚਿੱਤ ਨਾ ਆਵੇ ਨਾ। ਉਸ ਦਿਨ ਅਰਜ਼ ਕੀਤੀ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਜਦੋਂ ਇਹਦੇ ਅਰਥ ਕੀਤੇ, ਉਹ ਕਹਿੰਦੇ ਸਭ ਤੋਂ ਪਹਿਲਾਂ ਰੱਬ ਦੇ ਵਿਛੋੜੇ ਦੀ ਅੰਦਰ ਜਿਹੜੀ ਹਰਕਤ ਵਰਦੀ ਏ, ਬੰਦੇ ਨੂੰ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਸੁਣਿਓ, ਪਹਿਲਾਂ ਉਹਨੂੰ ਯਾਦ ਕਰ ਰਿਹਾ, ਉਸ ਦੀ ਯਾਦ ਜਦੋਂ ਕਿਸੇ ਹੋਰ ਯਾਦ ਵਿੱਚੋਂ ਲੱਗ ਕੇ ਭੁੱਲਣੀ ਸ਼ੁਰੂ ਹੋ ਜਾਏ, ਸਮਝੋ ਰੱਬ ਦੇ ਟੁੱਟਣ ਦਾ ਬੰਦੇ ਦੇ ਅੰਦਰ ਦਾ ਪਹਿਲਾ ਸਟੈਪ ਏਵੇ ਕਿਸੇ ਹੋਰ ਨੂੰ ਦੇਖ ਕੇ ਰੱਬ ਨੂੰ ਭੁੱਲ ਜਾਣਾ। ਉਹਨੂੰ ਤੁਸੀਂ ਦਾਤ ਕੋ, ਜਿਵੇਂ ਬਾਣੀ ਚ ਇੱਕ ਬਚਨ ਹੁੰਦਾ, ਕੀਤੇ ਕੋ ਮੇਰਾ ਸਮਾਨੈ ਕਰਨ ਹਾਰ ਤ੍ਰਿਣ ਜਾਨੈ। ਆਖ ਹੈ ਭੁੱਲਾ, ਕੀਤਾ ਕੋ ਮੇਰਾ ਸਮਾਨੈ। ਇਹਦਾ ਅਰਥ ਜਿਹੜੀ ਚੀਜ਼ ਪਰਮਾਤਮਾ ਨੇ ਕਰਤੇ ਨੇ ਕੀਤੀ, ਉਹਦੀ ਕਿਰਤ ਨੂੰ ਤਾਂ ਮੇਰਾ ਦਾ ਲਫ਼ਜ਼ੀ ਅਰਥ ਮੈਂ ਨਹੀਂ, ਇੱਥੇ ਮੇਰ ਦਾ ਅਰਥ ਹੈ ਪਹਾੜ। ਜੋ ਕੁਝ ਉਹਨੇ ਕੀਤਾ ਉਹਨੂੰ ਪਹਾੜ ਬਣਾ ਦਿੱਤਾ, ਤੇ ਜਿਹਨੇ ਕੀਤਾ ਉਹਦੀ ਵੈਲਿਊ ਤਿਣਕੇ ਜਿੰਨੀ ਜਾਣੀ। ਇਹਨੂੰ ਆਪਾਂ ਭੁੱਲਣਾ ਸ਼ੁਰੂ ਕਰਾਂਗੇ, ਕੀਤੇ ਕੋ ਮੇਰਾ ਸਮਾਨ ਹੈ ਕਰਨ ਹਾਰ ਤ੍ਰਿਣ ਜਾਣੈ। ਭੁੱਲੇ ਦਾ ਅਰਥ ਹੀ ਇਹ ਵੇ ਕਿ ਜਦੋਂ ਕਿਸੇ ਚੀਜ਼ ਵਿੱਚ ਪ੍ਰਵਿਰਤ ਹੋ ਕੇ ਉਹ ਅਵਸਥਾ ਅੰਦਰੋਂ ਖੁਸਣੀ ਸ਼ੁਰੂ ਹੋ ਜਾਏ, ਟੁੱਟਣੀ ਸ਼ੁਰੂ ਹੋ ਜਾਏ। ਸੱਚ ਇਹ ਵੇ ਕਿ ਅੰਦਰ ਵਾਲੇ ਫੁਰਨੇ ਰੱਬ ਵੱਲ ਉਹਨੇ ਆਕਰਸ਼ਿਤ ਹੋਣ ਦੀ ਥਾਂ ਉਸ ਪਦਾਰਥ ਵੱਲ ਹੋਣ। ਉਹਨੂੰ ਭਾਈ ਸਾਹਿਬ ਅਰਥ ਕਰਦਿਆਂ ਕਹਿੰਦੇ ਪਹਿਲਾ ਪੜਾਖ ਹੈ ਭੁੱਲਾਂ, ਵਿਸਰਨਾ ਗੈਰ ਹਾਜ਼ਰੀ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਬਾਣੀ ਚ ਬੜੇ ਮਹਾਰਾਜ ਨੇ ਪ੍ਰਮਾਣ ਦਿੱਤੇ, ਖੈਰ ਮਤ ਦੇਖ ਭੁੱਲਾਂ, ਭੁੱਲਣਾ ਜਾਵਾਂ, ਉਹ ਚੀਜ਼ ਮੈਨੂੰ ਆਕਰਸ਼ਿਤ ਨਾ ਕਰੇ। ਤੇ ਆਪਾਂ ਜਿੰਨੇ ਬੈਠੇ ਹਾਂ, ਚਲੋ ਮੈਡੀਕਲ ਸਾਇੰਸ, ਮੈਂ ਤਾਂ ਸਿਰਫ ਗੁਰਬਾਣੀ ਪੜਨ ਦਾ ਯਤਨ ਕਰ ਰਿਹਾ ਜਿੰਨੀ ਕੁ, ਉਹ ਵੀ ਪੰਜਾਬੀ ਚ ਜੋ ਕੁਝ ਆਉਂਦਾ ਹੈ। ਮੈਂ ਸੋਚਣਾ, ਜਦੋਂ ਬੱਚਾ ਜਨਮ ਲੈਂਦਾ ਹੈ, ਗੁਰੂ ਗ੍ਰੰਥ ਸਾਹਿਬ ਮੁਤਾਬਕ, ਗੁਰੂ ਨਾਨਕ ਸਾਹਿਬ ਜੀ ਦੇ ਅਨੁਸਾਰ, ਅਸਲ ਚ ਉਹਦਾ ਜਨਮ ਤੋਂ ਪਹਿਲਾਂ ਬਿਲਕੁਲ ਉਹਦੀ ਲਿਵ ਸ਼ਬਦ ਵੀ ਜੁੜੀ ਹੁੰਦੀ ਹੈ, ਪਰਮਾਤਮਾ ਵੀ ਜੁੜੀ ਹੈ। ਪਰ ਮਹਾਰਾਜ ਕਹਿੰਦੇ ਦੇਖੋ ਜਿਹੜੀ ਸੁਰਤ ਇਹਨੇ ਭੁੱਲਾ ਕੀ ਹੈ, ਉਹ ਕੁਝ ਸਮਾਂ ਜਨਮ ਤੋਂ ਬਾਅਦ ਵੀ ਜੁੜਿਆ ਹੈ। ਉਂਝ ਵੈਸੇ ਗੁਰਬਾਣੀ ਮੁਤਾਬਕ ਬੱਚੇ ਦਾ ਜਨਮ ਵੇਲੇ ਰੋਣ ਦਾ ਕਾਰਨ ਵੀ ਇੱਕੋ ਹੈ, ਕਿਉਂਕਿ ਹੁਣ ਉਹ ਚੀਜ਼ ਭੁੱਲ ਜਾਣੀ ਹੈ ਜਿਹਦੇ ਕਰਕੇ ਮੈਂ ਅੱਗ ਵਿੱਚ ਬਚਿਆ ਹੋਇਆ ਸਾਂ। ਮਹਾਰਾਜ ਨੇ ਸ਼ਬਦ ਵਰਤਿਆ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਇੱਕ ਤੋਕੇ ਜੀ, ਉਹ ਕਹਿੰਦੇ ਰੋਵੈ ਰਤਨ ਗਵਾਇਕ ਹੈ ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ ਸਭ ਪਰਿਵਾਰਾ। ਜਨਮ ਹੋਇਆ ਨਿਆਣਾ ਰੋਈ ਜਾਂਦਾ ਉੱਚੀ, ਤੇ ਪਰਿਵਾਰ ਇੱਕ ਦੂਜੇ ਨੂੰ ਵਧਾਈਆਂ ਦਿੰਦਾ। ਭਾਈ ਸਾਹਿਬ ਦੇ ਮੁਤਾਬਕ ਉਹ ਕਹਿੰਦੇ ਆ ਉਹ ਇਸ ਕਰਕੇ ਰੋ ਰਿਹਾ ਕਿਉਂਕਿ ਅੱਜ ਉਹਨੂੰ ਰੱਬ ਭੁੱਲਣਾ ਸ਼ੁਰੂ ਹੋ ਜਾਣਾ ਹੈ। ਪਰ ਉਂਝ ਮਹਾਰਾਜ ਨੇ ਦੂਜਾ ਪੜਾ ਕਿਹਾ ਕਿ ਦੂਜਾ ਪੈਰ ਰੈਣਕੈ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ। ਮੈਂ ਅਰਜ਼ ਕੀਤੀ ਭੁੱਲਾਂ ਵਿਸਰੈ ਚਿੱਤ ਨਾ ਆਵੇ ਨਾਉ, ਇਹ ਤਿੰਨ ਅੰਦਰ ਦੇ ਟੁੱਟਣ ਦੇ ਪੜਾ ਕਹਿ ਲੋ। ਪਹਿਲੀ ਗੱਲ ਭੁੱਲਣਾ ਸ਼ੁਰੂ ਹੋ ਜਾਂਦਾ ਹੈ, ਭੁੱਲਣ ਦਾ ਮਤਲਬ ਕਿ ਰੱਬ ਦੀ ਥਾਂ ਕਿਸੇ ਹੋਰ ਨੂੰ ਆਪਣੇ ਅੰਦਰ ਥਾਂ ਦੇ ਦੇਣੀ, ਮੈਂ ਤੈਨੂੰ ਤਾਂ ਭੁੱਲ ਹੀ ਗਿਆ ਸਾਂ। ਤੇ ਭੁੱਲਣਾ ਉਹੀ ਸ਼ੁਰੂ ਹੁੰਦਾ ਜਿਹਨੂੰ ਅੰਦਰ ਥਾਂ ਨਹੀਂ ਦਿੱਤੀ ਜਾਂਦੀ। ਵਾਹਿਗੁਰੂ ਬਖਸ਼ ਦਿਆ ਜੇ ਜਿਹਨੂੰ ਅਕਸਰ ਅੰਦਰ ਥਾਂ ਨਾ ਦਈਏ, ਕਹਿੰਦੇ ਭੁੱਲ ਗਏ, ਜਿਹਨੂੰ ਥਾਂ ਦਿੱਤੀ ਹੋਵੇ ਛੇਤੀ ਭੁੱਲਦਾ ਨਹੀਂ। ਭੁੱਲਣ ਤੋਂ ਬਾਅਦ ਅੱਗੇ ਸ਼ਬਦ ਵਰਤਿਆ ਗੁਰਦੇਵ ਜੀ ਨੇ ਵਿਸਰੈ, ਵਿਸਰੈ ਦਾ ਅਰਥ ਹੈ ਜਿਹੜਾ ਸਿਮਰਨ ਚੱਲ ਰਿਹਾ ਉਹਦੇ ਵਿੱਚ ਵਿਸਿਮਰਨ ਹੋ ਗਿਆ, ਜਿਹੜੀ ਨਾਮ ਦੀ ਰੋਂ ਚੱਲ ਰਹੀ ਸੀ ਉਹ ਸੱਚਮੁੱਚ ਬੰਦ ਹੋ ਗਈ ਜੀ, ਵਿਸਰ ਗਿਆ। ਤੇ ਭਾਈ ਸਾਹਿਬ ਨੇ ਅਗਲੇ ਅਰਥ ਕੀਤੇ, ਤੇਰਾ ਚਿੱਤ ਨਾ ਆਵੇ ਨਾਉ, ਪਹਿਲਾਂ ਭੁੱਲਿਆ ਆਹਿਸਤਾ ਆਹਿਸਤਾ, ਫਿਰ ਸਿਮਰਨ ਵਿਸਰ ਗਿਆ, ਹੁਣ ਬਹੁਤ ਸਮੇਂ ਬਾਅਦ ਕਿਤੇ ਅੰਦਰ ਨੂੰ ਝੰਜੋੜਿਆ, ਸੱਟ ਵੱਜੀ, ਮੈਂ ਤਾਂ ਇੰਨੀ ਅਵਸਥਾ ਚ ਵਿਚਰਦਾ ਸਾਂ ਚਿੱਤ ਨਾ ਆਵੇ ਨਾਉ, ਇੰਨਾ ਕੁ ਦੂਰ ਚਲਾ ਗਿਆ, ਹੁਣ ਨਾਮ ਦੁਬਾਰਾ ਚਿੱਤ ਵਿੱਚ ਆਉਂਦਾ ਹੀ ਨਹੀਂ ਪਿਆ। ਮੈਂ ਅਰਜ਼ ਕੀਤੀ ਇਹ ਚਾਰ ਪਦੇ ਨੇ ਜੀ। ਪਹਿਲਾਂ ਮਹਾਰਾਜ ਜੀ ਨੇ ਕਿਹਾ ਜੇ ਘਰ ਮੋਤੀਆਂ ਦਾ ਹੋਵੇ, ਰਤਨ ਜੜੇ ਹੋਣ, ਜੇ ਤੇਰੇ ਕੋਲ ਸਭ ਕੁਛ ਹੋਵੇ ਪਰਮਾਤਮਾ ਤੂੰ ਇੰਨਾ ਕੁ ਦੇ ਦੇ, ਪਰ ਕਿਰਪਾ ਕਰੀ ਨਾ ਭੁੱਲੀ, ਨਾ ਵਿਸਰੀ ਤੇ ਨਾ ਚਿੱਤ ਵਿੱਚੋਂ ਨਿਕਲੀ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨੋ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਵੇ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹੋ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਪਹਿਲਾ ਪਦਾ ਇਸੇ ਸਮਾਪਤ ਕੀਤਾ। ਫਿਰ ਸੀ, ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਹੋ ਰਹਾਹੋ। ਤੀਸ ਅਗਲਾ ਪਦਾ ਹੈ, ਧਰਤੀ ਤਾਂ ਹੀਰੇ ਲਾਲ ਜੜਤੀ, ਸਾਰੀ ਜ਼ਮੀਨ ਕੀਮਤੀ ਲਾਲਾਂ ਨਾਲ ਜੜੀ ਜਾਏ। ਪਲੰਗ ਲਾਲ ਜੜਾਓ, ਜਿਸ ਪਲੰਗ ਤੇ ਆਰਾਮ ਕਰਨਾ ਉਹ ਵੀ ਕੀਮਤੀ ਹੀਰੇ ਜੜੇ ਕੋ ਲੱਕੜ ਚ। ਮੋਹਣੀ ਮੁੱਖ ਮਣੀ ਸੋ ਹੈ, ਉਸ ਪਲੰਗ ਉੱਤੇ ਬੈਠੀ ਹੋਈ ਇਸਤਰੀ ਦੇਖੋ ਅਰਥ ਕਰਨੇ ਪੈਣਗੇ ਜੀ। ਜਿਸ ਦਾ ਮੱਥਾ ਮਣੀ ਵਿੱਚੋਂ ਚਮਕਦੀ ਹੋਵੇ, ਇਹੋ ਜਿਹਾ ਹਾਰ ਸ਼ਿੰਗਾਰ ਕੀਤਾ ਹੋਵੇ। ਮੋਹਣੀ ਮੁੱਖ ਮਣੀ ਸੋਹੈ, ਕਰੈ ਰੰਗ ਪਛਾਓ ਹਾ ਭਾਵ ਕਰੇ। ਪਰ ਵਾਹਿਗੁਰੂ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਜਿਹੜਾ ਰਾਤ ਅਸੀਂ ਪਦਾ ਵਿਚਾਰਿਆ, ਪਹਿਲੇ ਤੇ ਬੜੇ ਸਪਸ਼ਟ ਹੋ ਗਿਆ ਜੀ, ਚਲੋ ਪਦਾਰਥਾਂ ਦੀ ਭੁੱਖ ਹੈ। ਤੀਸਰੇ ਪਦੇ ਵਿੱਚ ਗੁਰਦੇਵ ਨੇ ਉਸ ਮਾਇਆ ਦਾ ਜ਼ਿਕਰ ਕੀਤਾ, ਜਿਹੜਾ ਬਾਹਰਮੁਖੀ ਮਾਇਆ ਨੂੰ ਹੱਥ ਨਹੀਂ ਲਾਉਂਦਾ, ਪਰ ਸੁਰਤ ਵਿੱਚ ਮਾਇਆ ਉਹਨੂੰ ਵੀ ਵਿਆਪ ਗਈ। ਉਹ ਬਚਨ ਉਹ ਆਪਣੇ ਰੂਪ ਚ ਆਉਂਦੀ, ਉਹ ਪ੍ਰਸਿੱਧੀ ਦੇ ਰੂਪ ਚ ਆਈ। ਹਜ਼ੂਰ ਨੇ ਫਰਮਾਇਆ, ਸਿੱਧ ਹੋਵਾਂ ਸਿੱਧ ਲਾਈ, ਮੈਂ ਪਹੁੰਚਿਆ ਹੋਇਆ ਸਿੱਧ ਬਣ ਜਾਵਾਂ, ਸਮਾਧੀ ਲਾ ਕੇ ਬੈਠ ਜਾਵਾਂ, ਮੇਰੀ ਸਮਾਧੀ ਤੋਂ ਲੋਕ ਪ੍ਰਭਾਵਿਤ ਹੋਣ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਰਿੱਧੀਆਂ ਆਵਾਜ਼ ਮਾਰਾਂ, ਮੇਰੀ ਆਵਾਜ਼ ਨਾਲ ਹਰ ਗੱਲ ਸੱਤ ਹੋਵੇ। ਕੱਲੇ ਰਿੱਧੀਆਂ ਸਿੱਧੀਆਂ ਨਹੀਂ, ਇੰਨੀ ਕੁ ਮੇਰੇ ਕੋਲ ਤਾਕਤ ਆ ਜਾਏ, ਮੈਂ ਕਿਤੇ ਵੀ ਬੈਠਾ ਹੋਇਆ ਆਪਣੀ ਬਾਡੀ ਨੂੰ ਅਲੂਪ ਕਰ ਜਾਵਾਂ। ਗੁਪਤ ਪ੍ਰਗਟ ਹੋਏ ਬਹਿਸਾਂ, ਮੈਂ ਗੁਪਤ ਦਾ ਅਰਥ ਦਿਸਾਂ ਵੀ ਨਾ, ਅਣਦਿਸਦਾ ਹੋ ਜਾ, ਤੇ ਜਿੱਥੇ ਲੋੜ ਪਏ ਮੈਂ ਆਪਣੇ ਸਰੀਰ ਨੂੰ ਪ੍ਰਗਟ ਕਰ ਲਾਂ। ਗੁਰੂ ਸਾਹਿਬ ਨੇ ਸੱਚ ਇਹ ਵੇ ਗੁਰਮੁਖੋ, ਇਸ ਪੜਾਅ ਨੂੰ ਵੀ ਪਰਮ ਪਦ ਨਹੀਂ ਜੇ ਮੰਨਿਆ, ਇੱਥੇ ਵੀ ਗੁਰੂ ਜੀ ਕਹਿੰਦੇ ਆ, ਫਿਰ ਇੱਥੇ ਵੀ ਮਾਇਆ ਵਿਆਪ ਜਾਏਗੀ। ਕਈ ਵਾਰੀ ਬਚਨ ਸਿੱਧੀ ਗੁਪਤ ਪ੍ਰਗਟ ਹੋ ਜਾਣਾ, ਸਰੀਰ ਵਿੱਚੋਂ ਨਿਕਲ ਜਾਣਾ, ਹਕੀਕਤ ਵੇ ਪਰਮ ਪਦ ਵਿੱਚ ਪਹੁੰਚਣ ਦੀ ਥਾਂ ਬੰਦਾ ਇੱਥੇ ਵੀ ਕੇਵਲ ਆਪਣੀ ਪ੍ਰਸਿੱਧੀ ਦੀ ਨੁਮਾਇਸ਼ ਲਾਉਂਦਾ ਹੈ। ਤੇ ਪ੍ਰਮਾਤਮਾ, ਜੇ ਤੂੰ ਇੰਨੀ ਤਾਕਤ ਦੇ ਦਿਆਂ ਅੰਦਰੋਂ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬਹਿਸਾਂ ਲੋਕ ਰਾਖੈ ਭਾਉ। ਭਾਉ ਦਾ ਅਰਥ ਮੇਰੇ ਤੇ ਆਸਥਾ ਰੱਖਣ, ਮੇਰੇ ਤੇ ਯਕੀਨ ਕਰਨ, ਮੇਰੀ ਹਰ ਗੱਲ ਨੂੰ ਹੁਕਮ ਜਾਣ ਕੇ ਮੰਨਣ। ਪਰ ਗੁਰੂ ਜੀ ਕਹਿੰਦੇ ਨੇ ਇਹ ਆਖਰੀ ਸਟੇਜ ਨਹੀਂ ਰੂਹਾਨੀਅਤ ਦੀ। ਲੋਕ ਰਾਖੈ ਭਾਉ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਇੱਥੋਂ ਤੱਕ ਅਸੀਂ ਵਿਚਾਰਿਆ ਸੀ, ਤੇ ਮੈਂ ਰਾਤ ਇੱਕ ਗੱਲ ਬੇਨਤੀ ਕੀਤੀ ਸੀ ਜੀ, ਜਿਉਂ ਜਿਉਂ ਅਧਿਆਤਮਕ ਅਵਸਥਾ ਦੀ ਕਿਰਪਾ ਹੋਵੇ ਗੁਰਬਾਣੀ ਮੁਤਾਬਕ, ਤਿਉਂ ਤਿਉਂ ਜਗਿਆਸੂ ਅਰਦਾਸ ਵਿੱਚ ਸ਼ੁਕਰਤਾ ਵਿੱਚ ਤੇ ਨਿਮਰਤਾ ਵਿੱਚ ਜੁੜ ਜਾਂਦਾ ਹੈ। ਜਿਉਂ ਜਿਉਂ ਅਧਿਆਤਮਕ ਅਵਸਥਾ ਵੀ ਪ੍ਰਾਪਤ ਹੋਵੇ, ਉਸ ਅਧਿਆਤਮਕ ਅਵਸਥਾ ਨੂੰ ਆਪਣੀ ਪ੍ਰਸਿੱਧੀ ਨਾਲ ਨਹੀਂ ਜੋੜਦਾ। ਉਹ ਇੱਕੋ ਗੱਲ ਕਹਿੰਦਾ, ਨਹੀਂ ਜੋ ਕੁਝ ਕੀਤਾ ਤੂੰ ਕੀਤਾ, ਮੇਰੇ ਪੱਲੇ ਕੁਛ ਵੀ ਨਹੀਂ। ਇਸ ਬੇਨਤੀ ਨੂੰ ਸੁਣਿਓ, ਕਿਉਂਕਿ ਇਹਦਾ ਮਤਲਬ ਇਹ ਨਹੀਂ ਕਿ ਕੋਈ ਸਿੱਧ ਪੁਰਖ ਹੁੰਦਾ ਹੀ ਨਹੀਂ, ਕੋਈ ਬੰਦਗੀ ਵਾਲੇ ਹੁੰਦੇ ਹੀ ਨਹੀਂ। ਮੈਂ ਅਰਜ਼ ਕਰਾਂਗਾ ਆਪ ਜੀ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬਚਨ ਹੈ, ਕਹਿੰਦੇ ਨੇ ਕਈ ਵਾਰੀ ਜਦੋਂ ਮਾਇਆ ਲਫ਼ਜ਼ ਦੇ ਅਸੀਂ ਅਰਥ ਕਰ ਚੁੱਕੇ ਹਾਂ, ਅੰਦਰ ਨੂੰ ਵਿਆਪਦੀ ਹੈ, ਸੱਚ ਇਹ ਵੀ ਉਦੋਂ ਹਰ ਗੱਲ ਨਾਲ ਬੰਦਾ ਮੈਂ ਦੇ ਗੀਤ ਹੀ ਗਾਉਂਦਾ ਹੈ। ਕੋਈ ਕੰਮ ਮੈਂ ਕੀਤਾ, ਮੈਂ ਕਰਾਇਆ, ਮੈਂ ਕਰਕੇ ਦਿਖਾ ਦਿਆਂਗਾ, ਇਹ ਮੇਰੇ ਕਰਕੇ ਹੋਇਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਰੂਹਾਨੀਅਤ ਦੀ ਬਖਸ਼ਿਸ਼ ਕਿਸੇ ਤੇ ਹੁੰਦੀ ਏ, ਉਹ ਇੱਕੋ ਗੱਲ ਕਹਿੰਦਾ, ਮੈਂ ਕੁਛ ਨਹੀਂ ਕੀਤਾ, ਜੋ ਕੁਝ ਕੀਤਾ ਤੂੰ ਕੀਤਾ, ਮੇਰੀ ਤੇ ਜੈ ਜੈਕਾਰ ਐਵੇਂ ਕਰਾ ਦਿੱਤੀ। ਸੁਣ ਇਸ ਬੇਨਤੀ ਨੂੰ, ਇੱਕ ਬਚਨ ਹੈ, ਹਮ ਕੀਆ ਹਮ ਕਰਾਂਗੇ, ਅਸੀਂ ਕੀਤਾ। ਇੱਥੇ ਹਮ ਦਾ ਅਰਥ ਇੱਕ ਬਚਨ, ਮੈਂ ਕੀਤਾ ਮੈਂ ਕਰਾਇਆ। ਹਮ ਕੀਆ ਹਮ ਕਰਾਂਗੇ, ਹਮ ਮੂਰ ਗਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਕਬੀਰ ਸਾਹਿਬ ਦੀ ਜਦੋਂ ਮਸ਼ਹੂਰੀ ਹੁੰਦੀ ਏ, ਕਬੀਰ ਸਾਹਿਬ ਨੂੰ ਲੋਕ ਜਦੋਂ ਬਹੁਤ ਉੱਚਾ ਕਹਿੰਦੇ ਆ, ਉਹ ਸ਼ੁਕਰ ਵਿੱਚ ਕਹਿੰਦੇ ਆ ਕਿ ਪਰਮਾਤਮਾ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ। ਦੇਖੋ ਪਹੁੰਚੇ ਨੇ, ਉਹਨਾਂ ਦੀ ਪ੍ਰਸਿੱਧੀ ਹੈ, ਬਚਨ ਸੱਤਿਆ ਸਭ ਕੁਝ ਹੈ, ਪਰ ਉਹ ਆਪਣੀ ਬਾਣੀ ਚ ਕਹਿੰਦੇ ਨੇ ਦੁਹਾਈ ਰੱਬ ਦੀ, ਕਬੀਰ ਨਹੀਂ ਕੁਝ ਕਰ ਸਕਦਾ, ਨਾ ਕੀਤਾ ਨਾ ਕਰਾਂਗਾ, ਨਾ ਮੈਂ ਕੁਝ ਕਰ ਸਕਿਆ, ਤੇ ਤੇਰੀ ਮਸ਼ਹੂਰੀ ਕਿਉਂ? ਕਹਿਣ ਲੱਗੇ ਤਾਂ ਉਹਨੂੰ ਪੁੱਛੋ ਜਿਹਨੇ ਸਿਰ ਤੇ ਹੱਥ ਰੱਖ ਦਿੱਤਾ, ਮੇਰੀ ਆਪਣੀ ਕਮਾਈ ਕੋਈ ਵੀ ਨਹੀਂ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸ਼ਰੀਰ, ਕਿਆ ਜਾਨੂ ਕਿਛ ਹਰ ਕੀਆ ਭਇਓ ਕਬੀਰ ਕਬੀਰ। ਉਹਨਾਂ ਨੇ ਸ਼ਬਦ ਵਰਤਿਆ ਮੇਰਾ ਮੁਝ ਮੈਂ ਕਿਛ ਨਹੀਂ, ਮੇਰੀ ਕਮਾਈ ਕੁਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇ ਮਾਲਕਾ ਮੈਂ ਕਾਹਦਾ ਦਾਵਾ ਕਰਾਂ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮੈਂ ਇਸ ਕਰਕੇ ਅਰਜ਼ ਕੀਤੀ ਕਿ ਗੁਰਬਾਣੀ ਵਿੱਚ ਜਿੱਥੇ ਆਤਮਕ ਅਵਸਥਾ ਉੱਚੀ ਹੁੰਦੀ ਏ, ਉਹਨੂੰ ਆਪਣੀ ਕਮਾਈ ਨਾਲ ਜੋੜਨ ਦੀ ਥਾਂ ਗੁਰਮੁਖੋ ਰੱਬ ਦੇ ਸ਼ੁਕਰ ਵਿੱਚ ਜੋੜਿਆ ਜਾਂਦਾ ਹੈ। ਇਸ ਨੂੰ ਥੋੜਾ ਜਿਹਾ ਅਸੀਂ ਬਾਣੀ ਚ ਹੋਰ ਦੇਖ ਲਈਏ, ਬੜੇ ਬਚਨ ਐਸੇ ਨੇ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਜੀ, ਇਹ ਇੱਕ ਕਥਾ ਥੋੜੀ ਜਿਹੀ ਰਿਪੀਟ ਹੋਵੇਗੀ, ਬਖਸ਼ ਦਿਆ ਜੇ। ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਆ, ਤੇ ਮੇਰਾ ਖਿਆਲ ਜਿਹੜੇ ਨਹੀਂ ਕਰਦੇ ਪਲੀਜ਼ ਜ਼ਰੂਰ ਜਪ ਨਿਸ਼ਾਨ ਦਾ ਪਾਠ ਜ਼ਰੂਰ ਕਰੋ। ਜਪਜੀ ਸਾਹਿਬ, ਜਪਜੀ ਸਾਹਿਬ ਦੀ ਇੱਕ ਪੌੜੀ ਹੈ ਜਿਸ ਵਿੱਚ ਜਿੰਨੇ ਵੀ ਰੂਹਾਨੀਅਤ ਨਾਲ ਜੁੜੇ ਹੋਏ ਪਦਤੀਆਂ ਨੇ, ਇੱਕ ਪੌੜੀ ਵਿੱਚ ਬਾਬਾ ਜੀ ਨੇ ਸਾਰਿਆਂ ਦਾ ਜ਼ਿਕਰ ਕਰ ਦਿੱਤਾ। ਤੇ ਮੇਰਾ ਖਿਆਲ ਜੇ ਉਹਦੀ ਵਿਆਖਿਆ ਕਰੋ, ਸਾਰੇ ਦੁਨੀਆਂ ਦੇ ਧਰਮਾਂ ਦੀ ਫਲਸਫੇ ਨੂੰ ਪੜ੍ਹਨ ਤੋਂ ਬਾਅਦ ਉਸ ਪੌੜੀ ਦੇ ਅਰਥ ਹੋਣਗੇ। ਅਸੰਖ ਜਪ, ਮਹਾਰਾਜ ਨੇ ਗਿਣਤੀ ਇੱਕ ਦੋ ਜਪ ਨਹੀਂ ਕਿਹਾ। ਪਹਿਲੀ ਗੱਲ ਤਾਂ ਅਸੰਖ ਕਹਿ ਕੇ ਭੋਗ ਪਾ ਦਿੱਤਾ, ਵੀ ਚੇਤੇ ਰੱਖੀ ਇੰਨੇ ਕੁ ਜਪ ਹੁੰਦੇ ਪਏ ਨੇ, ਗਿਣਤੀ ਕੋਈ ਨਹੀਂ। ਅਨੇਕਾਂ ਤਰ੍ਹਾਂ ਦੇ ਜਪ ਨੇ, ਕੋਈ ਕਿਸ ਤਰ੍ਹਾਂ ਜਪ ਰਿਹਾ, ਕੋਈ ਕਿਸ ਤਰ੍ਹਾਂ। ਚਲੋ ਥੋੜੇ ਥੋੜੇ ਜਪਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਹੇ। ਪਰ ਇੱਥੇ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ। ਇੱਥੇ ਸਤੀ ਦਾ ਅਰਥ ਸੜਨ ਵਾਲੀ ਨਹੀਂ, ਸਤੀ ਦਾ ਅਰਥ ਦਾਨੀ, ਜਿਹਨੂੰ ਮਹਾਰਾਜ ਨੇ ਕਿਹਾ ਨਾ ਹੋ ਜਤੀ ਸਤੀ ਨਹੀਂ ਪੜਿਆ। ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਕ ਸਾਰ, ਅਸੰਖ ਮੋਨ ਲਿਵ ਲਾਏ ਧਾਰ, ਕੁਦਰਤ ਕਵਣ ਕਹਾ। ਕੁਦਰਤ ਦਾ ਲਫ਼ਜ਼ੀ ਅਰਥ ਕਾਇਨਾਤ ਨਹੀਂ, ਇੱਥੇ ਕੁਦਰਤ ਦਾ ਅਰਥ ਸ਼ਕਤੀ ਤਾਕਤ, ਮੇਰੀ ਕੀ ਤਾਕਤ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਪਰ ਇੱਥੇ ਨਾਨਕ ਪਦ ਕੋਈ ਨਹੀਂ ਆਇਆ, ਇਸ ਪੌੜੀ ਚ ਨਾਨਕ ਸ਼ਬਦ ਨਹੀਂ ਆਇਆ। ਆਪਾਂ ਪੜ੍ਹਿਆ ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਨਾਨਕ ਪਦ ਨਹੀਂ ਆਇਆ। ਦੇਖੋ ਜਪ ਦਾ ਜ਼ਿਕਰ ਸਾਰਾ ਇਹ ਪੌੜੀ ਚ ਰੂਹਾਨੀਅਤ ਨਾਲ ਜੁੜੀਆਂ ਹੋਈਆਂ ਹੀ ਪਦਤੀਆਂ ਦਾ ਜ਼ਿਕਰ ਹੈ, ਕਿਹੜੇ ਕਿਹੜੇ ਢੰਗ ਨਾਲ ਪਰਮਾਤਮਾ ਤੈਨੂੰ ਪੁਕਾਰ ਰਹੇ ਆ। ਪਰ ਬਾਬਾ ਜੀ ਨੇ ਕਿਹਾ ਕਿ ਇਹਨਾਂ ਵਿੱਚ ਇੱਕ ਮੈਂ ਵੀ ਹਾਂ, ਜਿਹਦਾ ਆਪਣਾ ਪੰਥ, ਮੇਰਾ ਵੀ ਯੋਗਦਾਨ ਨਹੀਂ। ਨਾਨਕ ਪਦ ਨੇ, ਹਾਲਾਂਕਿ ਕਈ ਪੌੜੀਆਂ ਚ ਹੋਰ ਵੀ ਨਹੀਂ ਆਉਂਦਾ, ਮੇਰੇ ਮਨ ਚ ਵੀ ਇੱਥੇ ਪਦ ਨਹੀਂ ਵਰਤਿਆ। ਨਾਨਕ ਅਗਲੀ ਪੌੜੀ ਪੜੋ, ਉਸ ਵਿੱਚ ਇਉਂ ਸ਼ਬਦ ਵਰਤੋ ਜਿਹਨੂੰ ਧਰਮ ਪਤਤ ਕਹਿੰਦਾ ਹੈ, ਪਤਤ ਸ਼ਬਦ ਦਿੰਦਾ, ਉਹ ਸਾਰੇ ਉਹਨਾਂ ਦਾ ਜ਼ਿਕਰ ਹੈ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਬੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਕ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ। ਅੱਗੇ ਮਹਾਰਾਜ ਨੇ ਕੀ ਸ਼ਬਦ ਵਰਤਿਆ ਜੀ? ਨਾਨਕ ਵਰਤਿਆ। ਮਰਜ ਕੀਤੀ, ਨਾਨਕ ਦੇ ਨਾਲ ਨੀਚ ਤੇ ਨੀਚ ਦੇ ਚੱਚੇ ਨੂੰ ਔਂਕੜ ਲੱਗੀ। ਜੇ ਗ੍ਰਹਿਮਰ ਅਨੁਸਾਰ ਵੀ ਕੁਝ ਤਾਂ, ਵੈਸੇ ਇਸ ਅਨੁਭਵ ਨੂੰ ਕਿਸ ਗ੍ਰਹਿਮਰ ਚ ਬੰਨਾਂਗੇ ਜੀ? ਸੁਰਤ ਦੀ ਅਵਸਥਾ ਨੂੰ, ਬੰਦੇ ਦੀ ਬੋਲੀ ਚ ਠੀਕ ਅਸੀਂ ਅਰਥਾਂ ਲਈ ਸ਼ਬਦ ਵਰਤ ਜਾਂਦੇ ਹਾਂ ਕਿ ਕਿਹੜੀ ਕਿਸ ਢੰਗ ਨਾਲ ਅਸੀਂ ਬੰਨਾਂਗੇ। ਪਰ ਉੱਥੇ ਮਹਾਰਾਜ ਨੇ ਪਹਿਲੀ ਪੌੜੀ ਚ ਨਹੀਂ ਕਿਹਾ ਨਾਨਕ ਪਦ ਹੀ ਨਹੀਂ, ਇੱਥੇ ਵਰਤਿਆ ਨਾਨਕ ਨੀਚ ਕਹੇ ਵਿਚਾਰ, ਵਾਹਿਗੁਰੂ ਇੱਕ ਮੈਂ ਵੀ ਨੀਚ ਖਾਂ ਜਿਹੜਾ ਕਹਿ ਰਿਹਾ ਹਾਂ, ਦਾਵਾ ਹੈ। ਚਲੋ ਆਪਣਾ ਆਏਗਾ, ਕਈ ਸੱਜਣਾ ਕਿਹਾ ਵੀ ਇਸ ਨੀਚ ਦੇ ਅਰਥ ਨੇ ਟੀਕਾਕਾਰ ਕੀਤੇ, ਸੰਪਰਦਾਇ ਅਰਥ ਵੀ ਗੁਰੂ ਸਾਹਿਬ ਕਹਿੰਦੇ ਮੈਂ ਨੀਚਾਂ ਦਾ ਜ਼ਿਕਰ ਕੀਤਾ। ਪਰ ਮਹਾਰਾਜ ਨੇ ਤੇ ਵੀ ਕਿਹਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਆਹ ਹੈ ਗੁਰੂ ਘਰ ਦੀ ਰੂਹਾਨੀਅਤ, ਕੋਈ ਦਾਵਾ ਨਹੀਂ। ਬਾਬੇ ਜੀ ਦੇ ਬਚਨ ਨੂੰ ਕੋਈ ਮੋੜ ਸਕਦਾ ਹੈ? ਮਹਾਰਾਜ ਕਹਿੰਦੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ ਧਾਨਕ ਰੂਪ ਰਹਾ ਕਰਤਾ। ਮੈਂ ਰਾਤ ਵੀ ਕਿਹਾ ਗੁਰੂ ਸਾਹਿਬ ਨੇ, ਗੁਰਮੁਖੋ ਅਧਿਆਤਮਕ ਆਹੀ ਤਾਂ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ। ਜਿਉਂ ਜਿਉਂ ਜੀਵਨ ਉੱਚਾ ਜਾਂਦਾ ਤਿਉਂ ਤਿਉਂ ਮਨ ਨੀਵਾਂ ਚਲੀ ਜਾਂਦਾ ਹੈ। ਫਿਰ ਸੁਣਿਓ, ਉਂਝ ਵੈਸੇ ਅਸੀਂ ਅਰਦਾਸ ਚ ਸਾਰੇ ਕਹਿੰਦੇ, ਮੇਰੀ ਬੇਨਤੀ ਹੈ ਜਿੰਨਾ ਜਿੰਨਾ ਕਿਸੇ ਦੀ ਸੁਰਤ, ਜਿੰਨੀ ਕਿਸੇ ਦੀ ਮਤ ਬੰਦਗੀ ਚ ਉੱਚੀ ਹੋਵੇਗੀ, ਗੁਰਮੁਖੋ ਕਹਿਣ ਦੀ ਲੋੜ ਨਹੀਂ, ਮਨ ਉਹਨਾਂ ਥੱਲੇ ਜਾਈ ਜਾਏਗਾ। ਤਾਂ ਹੀ ਕਿਹਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਕਿਹਾ। ਇੱਥੇ ਦੇਖੋ ਸਤਿਗੁਰੂ ਨੇ ਸ਼ਬਦ ਵਰਤਿਆ ਸੀ ਜੀ ਕਿ ਸਿੱਧ ਹੋਵਾਂ ਜੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਣ, ਮੇਰੀ ਜੈ ਜੈਕਾਰ ਹੋ ਜੇ। ਤੇ ਜਿਹੜਾ ਦਿਨ ਆਪ ਜੀ ਅੱਜ ਮਨਾਉਂਦੇ ਪਏ ਹੋ, ਮੈਂ ਚਲੋ ਉਹਦਾ ਜ਼ਿਕਰ ਵਿੱਚ ਕਰਦਾ ਜਾਵਾਂ ਕਿਉਂਕਿ ਜ਼ਰੂਰੀ ਹੈ। 78 ਦੇ ਸਿੰਘਾਂ ਨੂੰ ਅਸੀਂ ਯਾਦ ਪਏ ਕਰਨੇ। ਸੰਖੇਪ ਜੀ ਮੈਂ ਸਿਰਫ ਬੇਨਤੀ ਕਰਦਾ ਜਾਵਾਂਗਾ, ਚਲੋ ਨਿਰੰਕਾਰੀ ਸ਼ਬਦ ਵਰਤਨੇ। ਕਈਆਂ ਨੂੰ ਤਵਾਰੀਖ ਦੀ ਸਮਝ ਨਹੀਂ ਹੁੰਦੀ, ਪਤਾ ਨਹੀਂ ਹੁੰਦਾ, ਇੱਕੋ ਗੱਲ ਕਹਿਣਗੇ ਅੱਜ ਤਾਂ ਜੀ ਬਸ ਪਤਾ ਨਹੀਂ ਕੀ ਹੋ ਗਿਆ, ਨਿੰਦੀ ਕਰੀ ਗਏ। ਨਹੀਂ, 13 ਸਿੱਖ ਸ਼ਹੀਦ ਹੋਏ, ਸਿੰਘ ਸ਼ਹੀਦ ਹੋਏ, ਇਹ ਸਾਰੀ ਇਹ ਕਹਾਣੀ ਕੀ ਇਹਦੇ ਪਿੱਛੇ? ਬੜੇ ਉਤਰਾਅ ਚੜਾਅ ਆਏ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ। ਜੇ ਇਹ ਕਹੀਏ ਵੀ ਉਦੋਂ ਸਭ ਅੱਛਾ ਸੀ, ਸਭ ਠੀਕ ਸੀ, ਬਿਲਕੁਲ ਗੱਲ ਗਲਤ ਹੈ। ਇੱਥੋਂ ਤੱਕ ਕਿ ਗੁਰੂ ਰਾਮਦਾਸ ਮਸੰਦ ਸਿਸਟਮ ਸ਼ੁਰੂ ਕਰਦੇ ਆ ਤੇ ਗੁਰੂ ਰਾਮਦਾਸ ਦੇ ਵੇਲੇ ਮਸੰਦ ਗੁਰੂ ਰਾਮਦਾਸ ਦੇ ਪੁੱਤਰ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਆ। ਬਾਬੇ ਪਿਰਥੀਏ ਦਾ ਜ਼ਿਕਰ ਅਸੀਂ ਪੜ੍ਹਨੇ, ਭਾਈ ਗੁਰਦਾਸ ਸਾਹਿਬ ਨੂੰ ਪੂਰੀ ਵਾਰ ਮੀਣਿਆਂ ਦੀ ਲਿਖਣੀ ਪਈ, ਮੀਣਿਆਂ ਦੀ ਵਾਰ ਹੈ ਭਾਈ ਸਾਹਿਬ ਦੀ। ਗੁਰੂ ਰਾਮਦਾਸ ਜੀ ਨੇ 1200 ਅੰਗ ਤੇ ਇੱਕ ਸ਼ਬਦ ਕਹੇ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਮੈਂ ਕਈ ਵਾਰੀ ਸੋਚਣਾ, ਆਪਾਂ ਕਹਿੰਦੇ ਹਾਂ ਨਾ ਜੀ ਨਿਆਣੇ ਬਾਗੀ ਨਿਆਣੇ ਇਸ ਤਰ੍ਹਾਂ, ਮੈਂ ਕਈ ਵਾਰੀ ਸੋਚਣਾ ਗੁਰੂ ਸਾਹਿਬ ਦੇ ਵੇਲੇ ਸਮਰੱਥ ਗੁਰੂ ਧੰਨ ਗੁਰੂ ਰਾਮਦਾਸ ਕਿਆ ਜਿਹੜੀ ਠੰਡ ਪੈਂਦੀ ਉਹਦਾ ਪੁੱਤਰ ਉਹਦੇ ਸਾਹਮਣੇ ਅੱਖਾਂ ਕੱਢ ਕੇ ਬੋਲਿਆ ਤੇ ਗੁਰੂ ਨੇ ਇੱਕੋ ਗੱਲ ਕਹੀ, ਪੁੱਤ ਜਿਹੜੇ ਤੂੰ ਪੈਸੇ ਇਕੱਠੇ ਕਰੀ ਬੈਠੇ ਕਿਸੇ ਦੇ ਨਹੀਂ ਹੁੰਦੇ, ਜੰਮਣ ਵਾਲਿਆਂ ਦੇ ਸਾਹਮਣੇ ਬੋਲੀਏ ਤੇ ਪਾਪ ਚੜਦਾ ਹੈ। ਇਹ ਸ਼ਬਦ ਹੈ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸੋ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੇ ਨਾ ਆਪ। ਪਰ ਪਿਰਥੀਆ ਕੋਈ ਵਪਾਰ ਕਰਦਾ ਸੀ, ਬਾਬਾ ਪਿਰਥੀ ਚੰਦ ਦਾ ਸੰਬੰਧ ਮਸੰਦਾਂ ਨਾਲ ਸੀ, ਉਹ ਸਾਰੇ ਸਿਸਟਮ ਨੂੰ ਪਕੜੀ ਬੈਠੇ ਸਨ। ਮੈਂ ਬੇਨਤੀ ਕਰਾਂ ਉਦੋਂ ਇਹ ਸਭ ਕੁਝ ਚੱਲਿਆ। ਗੁਰੂ ਅਰਜੁਨ ਦੇਵ ਜੀ ਦਾ ਵੇਲਾ ਹੈ, ਅਸੀਂ ਦੇਖਦੇ ਹਾਂ ਰਬਾਬੀ ਵਿਟਰ ਗਏ, ਸਾਡੀਆਂ ਸੰਪਰਦਾਵਾਂ ਵਿੱਚੋਂ ਚੱਲੀਆਂ, ਉਦਾਸੀ ਮਤ ਛੇ ਬਖਸ਼ਾਂ ਨਿਰਮਲੇ, ਇਹ ਵੱਖਰੇ ਵੱਖਰੇ, ਇਹਨਾਂ ਦਾ ਬੜਾ ਵੱਡਾ ਯੋਗਦਾਨ ਸੀ। ਮੈਂ ਉਦਨ ਵੀ ਕਿਹਾ ਵੀ ਇੱਕ ਕਿਤਾਬ ਹੈ ਪਿਆਰਾ ਸਿੰਘ ਪਦਮ ਦੀ, ਸਿੱਖ ਸੰਪਰਦਾਵਲੀ, ਕਿਸੇ ਵੀ ਸੰਪਰਦਾ ਤੇ ਉਂਗਲ ਚੁੱਕਣ ਤੋਂ ਪਹਿਲਾਂ ਪਲੀਜ਼ ਇੱਕ ਵਾਰੀ ਜ਼ਰੂਰ ਪੰਛੀ ਝਾਤ ਮਾਰ ਲਿਓ, ਕਿਤਾਬ ਛੋਟੀ ਜਿਹੀ ਹੈ, ਸਮਝ ਪੈ ਜਾਏਗੀ। ਇਹ ਨਿਰੰਕਾਰੀ ਕਹਾਣੀ ਕੀ ਸੀ? ਚਲੋ ਅਸੀਂ ਗੁਰਬਾਣੀ ਚ ਨਿਰੰਕਾਰ ਸ਼ਬਦ ਆਇਆ ਹੈ, ਸ਼ੇਰੇ ਪੰਜਾਬ ਦਾ ਰਾਜ ਆਇਆ, ਕੋਈ ਸ਼ੱਕ ਨਹੀਂ ਅਸੀਂ ਸਾਰੀ ਸਿਫਤਾਂ ਕਰਨੇ ਆ, ਟਾਡੀ ਵੀ ਪ੍ਰਚਾਰਕ ਵੀ। ਜਿੱਥੇ ਰਾਜ ਆਇਆ ਉੱਥੇ ਐਬ ਬੜੇ ਵੱਡੇ ਆਏ, ਉਹ ਐਬ ਇਹੋ ਜਿਹੇ ਆਏ, ਉਹਨਾਂ ਐਬਾਂ ਨੂੰ ਚਲਾਕ ਬ੍ਰਾਹਮਣ ਸੋਚਨੇ ਅਨਮਤ ਨੇ ਇੰਨਾ ਕੁ ਪ੍ਰਭਾਵਿਤ ਕਰ ਦਿੱਤਾ। ਮੈਂ ਹੈਰਾਨ ਹੋਇਆ, ਚਲੋ ਤਸਦੀਕ ਕਰਕੇ, ਉਸ ਵਕਤ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲਾਵਾਂ ਨਹੀਂ ਸਨ ਹੁੰਦੀਆਂ, ਅੱਗ ਬਾਲ ਕੇ ਬੇਦੀ ਦੁਆਲੇ ਲਾਵਾਂ ਹੁੰਦੀਆਂ ਸਨ। ਹਾਂ, ਜਿਹੜਾ ਹੋਰ ਕੋਈ ਇਸ ਤੋਂ ਵੱਧ ਜਾਣਕਾਰੀ ਰੱਖੇ ਤੇ ਮੈਂ ਜ਼ਰੂਰ, ਮੇਰੀ ਜਾਣਕਾਰੀ ਚ ਵਾਧਾ ਕਰਿਓ। ਦਾਵਾ ਨੇ ਸ਼ੇਰੇ ਪੰਜਾਬ ਦੇ ਵੇਲੇ ਤੁਸੀਂ ਦੇਖੋ ਉਹਨਾਂ ਦੀ ਮੌਤ ਹੁੰਦੀ ਹੈ, ਕਿੰਨਾ ਕੁ ਪ੍ਰਚਲਿਤ ਹੋਵੇਗਾ, ਨਾ ਰਾਣੀਆਂ ਸਤੀ ਹੁੰਦੀਆਂ ਪਈਆਂ। ਮੈਂ ਨਿੰਦਿਆ ਨਹੀਂ ਕਰਨ ਲੱਗਾ, ਇਹਦਾ ਮਤਲਬ ਜਾਗਰੂਕਤਾ ਨਹੀਂ ਸੀ। ਜੇ ਨਾ ਰਾਣੀਆਂ ਸਤੀ ਹੁੰਦੀਆਂ ਪਈਆਂ ਨੇ, ਇਹ ਸ਼ਬਦ ਦੀ ਨਹੀਂ ਸਮਝ ਪੈ ਰਹੀ ਕਿ ਸਤੀਆਂ ਇਹ ਨਾ ਆਖਣ ਜੇ ਮੜਿਆਂ ਲੱਗ ਜਲਨ। ਪਰ ਫਰਕ ਇਹਨਾ ਹੁੰਦਾ ਹੈ, ਤਕੜਾ ਬੰਦਾ ਐਬ ਕਰੇ। ਮੈਨੂੰ ਯਾਦ ਹੈ ਕਹਿੰਦੇ ਹੁੰਦੇ ਸਨ ਮਸਕੀਨ ਸਾਹਿਬ, ਕਹਿੰਦੇ ਇੱਕ ਬੰਦਾ ਕਿਤੇ ਗੁਰਦੁਆਰਿਓਂ ਜਾਂ ਕਿਤੋਂ ਪੈਸੇ $2-4 ਰੁਪਈਏ ਚੁੱਕ ਲੈ, ਸਾਰੇ ਲੋਕ ਕਹਿੰਦੇ ਨੇ ਚੋਰ ਚੋਰ ਚੋਰ। ਕਹਿੰਦਾ ਰਾਜਨੀਤੀ ਗੱਦੀ ਤੇ ਬੈਠਾ ਸਾਰਾ ਗੁਰਦੁਆਰਾ ਲੁੱਟ ਕੇ ਖਾ ਜਾ, ਉਹਨੂੰ ਰਾਜਾ ਜੀ ਕਹਿੰਦੇ। ਤਕੜੇ ਬੰਦੇ ਦਾ ਐਬ ਜਿਹੜਾ ਨਾ, ਉਹ ਵੀ ਇੱਕ ਬੰਦਾ ਕੋਈ ਪਾਪ ਕਰਦਾ ਉਹਨੂੰ ਕਹਿੰਦੇ ਨੇ ਵਿਵਚਾਰੀ, ਤੇ ਜਿਹੜਾ ਹਜ਼ਾਰਾਂ ਥਾਵਾਂ ਤੇ ਮੂੰਹ ਫਾਰਦਾ ਫਿਰਦਾ ਉਹਨੂੰ ਮਹਾਰਾਜਾ ਕਹਿਣ ਲੱਗ ਪੈਂਦੇ। ਇਹ ਸਮਾਜ ਦੀ ਹੈ ਜੀ ਬਣਤਰ। ਮੈਂ ਇਹ ਨਹੀਂ ਨੁਕਸ ਕੱਢਣ ਲੱਗਾ ਵੀ ਸ਼ੇਰੇ ਪੰਜਾਬ ਦੇ ਰਾਜ ਦੇ ਵੀ ਅਸਾਂ ਕਹਿੰਦੇ ਉਹਨਾਂ ਦੀ ਬੜੀ ਵੱਡੀ ਦੇਣ, ਪਰ ਏਡੀ ਵੱਡੀ ਜਾਗਰੂਕਤਾ ਨਹੀਂ। ਲੋਕ ਬਣੇ ਉਸ ਵਕਤ, ਦਾੜੀਆਂ ਸਾਰਿਆਂ ਰੱਖ ਲਈਆਂ, ਉਹ ਕਮਾਲ ਦੀ ਗੱਲ। ਇੱਕ ਸਦੀ ਦੇ ਸਿੱਖਾਂ ਨੂੰ ਮਾਰ ਪਈ, ਇੱਕ ਸਦੀ ਪੂਰੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਚਲੋ ਮਿਸਲਾਂ ਆਈਆਂ, ਕੁਛ ਸਾਡਾ ਕੁਛ ਬਣਿਆ, ਪਰ ਆਪਾਂ ਨੂੰ ਮਾਰ ਤਾਂ ਬੜੀ ਪਈ ਨਾ। ਇੱਕ ਸਦੀ ਬਾਅਦ ਮਾਰ ਪਈ 40 ਸਾਲ। ਸ਼ਾਹ ਮੁਹੰਮਦ ਨੇ 50 ਬਰਸਾਂ ਦਾ ਜ਼ਿਕਰ ਕੀਤਾ, ਉਹਨਾਂ ਰਾਜ ਕੀਤਾ ਤੇ ਕੁਝ ਸਾਲਾਂ ਚ ਤਬਾਹੀ ਹੋ ਕੇ ਰਹਿ ਗਈ। ਇੱਥੋਂ ਤੱਕ ਆਪਣਿਆਂ ਨੇ ਆਪਣਿਆਂ ਨੂੰ ਤੋਪਾਂ ਨਾਲ ਉਡਾ ਦਿੱਤਾ। ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ ਜੀ, ਉਹੋ ਜਿਹਾ ਸਾਧ ਜਿਹਦੇ ਬਾਰੇ ਕਿਹਾ ਸ਼ਾਹ ਮੁਹੰਮਦ ਨੇ, ਨਹੀਂ ਉਹ ਛੱਡਿਆ ਕੋਈ ਸਾਧ ਤੇ ਸੰਤ ਮੀਆਂ, ਕਹਿੰਦਾ ਬੁਰਸ਼ਾ ਗਰਦੀ ਹੋ ਗਈ, ਕੋਈ ਨਹੀਂ ਛੱਡਿਆ। ਅਖੀਰਲਾ ਥੰਮ ਸਿੱਖ ਰਾਜ ਦਾ ਜਿਹੜਾ ਡਿੱਗਾ, ਮੈਂ ਚਲੋ ਖਾਲਸਾ ਰਾਜ ਸ਼ਬਦ ਵਰਤੋਂ ਸਿੱਖ ਰਾਜ, ਅਖੀਰਲਾ ਥੰਮ ਸ਼ਾਮ ਸਿੰਘ ਅਟਾਰੀ ਡਿੱਗਾ। ਜਦੋਂ ਮੁਦਕੀ ਆਪ ਸੱਜੇ ਸਿਆਣੇ ਬੈਠੇ ਨੇ ਮੇਰੇ ਸਾਹਮਣੇ ਲਿਖਾਰੀ ਸੱਜਣ ਵੀ ਪੜ੍ਹਨ ਵਾਲੇ, ਫੇਰੂ ਤੇ ਮੁਦਕੀ ਸ਼ੇਰ ਹਾਰ ਗਏ ਸਿੱਖ। ਫਿਰ ਜਿੰਦਾ ਨੇ ਅਟਾਰੀ ਵਾਲੇ ਸਰਦਾਰ ਨੂੰ ਚਿੱਠੀ ਲਿਖੀ, ਕੁੜਮਾਚਾਰੀ ਸੀ ਜੀ ਇਹਨਾਂ ਦੀ, ਬੇਨਤੀ ਸੁਣਿਓ। ਮਹਾਰਾਜਾ ਖੜਕ ਸਿੰਘ ਦਾ ਬੇਟਾ ਕਵਰ ਨੌ ਨਿਹਾਲ ਸ਼ਾਮ ਸਿੰਘ ਅਟਾਰੀ ਦੀ ਬੇਟੀ ਬੀਬੀ ਨਾਨਕੀ ਨਾਲ ਵਿਆਹਿਆ ਹੈ। ਇਉਂ ਕਹਿ ਲੋ ਵੀ ਕਵਰ ਨੌ ਨਿਹਾਲ ਸ਼ਾਮ ਸਿੰਘ ਅਟਾਰੀ ਵਾਲੇ ਦਾ ਦਮਾਦ ਹੈ, ਇਹ ਸਹੁਰੇ ਨੇ। ਕਵਰ ਨੌ ਨਿਹਾਲ ਪਿਓ ਤੋਂ ਬਾਅਦ ਮਾਰ ਦਿੱਤਾ, ਖੜਕ ਸਿੰਘ ਦਾ ਸੰਸਕਾਰ ਕੀਤਾ ਆਉਂਦੇ ਤੇ ਛੱਜਾ ਸੱਟਿਆ ਸਿਰ ਤੇ, ਕਵਰ ਨੌ ਨਿਹਾਲ ਨੂੰ ਅੰਦਰ ਲੈ ਗਏ ਡੋਗਰਿਆਂ ਨੇ, ਸਿਰ ਫੇਰ ਦਿੱਤਾ ਉਸਦਾ, ਸਿਆਣਾ ਸੀ ਉਹ। ਕਵਰ ਨੌ ਨਿਹਾਲ ਸਿੰਘ ਦੇ ਨਾਲ ਹੀ ਸਮਝੋ ਬੀਬੀ ਨਾਨਕੀ, ਮੈਂ ਸ਼ਬਦ ਬੇਬੇ ਨਹੀਂ ਵਰਤਿਆ ਨਾ ਮਾਤਾ ਵਰਤਿਆ, ਇਹ ਜ਼ਰੂਰ ਯਾਦ ਰੱਖਿਓ, ਜਿੱਥੇ ਤਵਾਰੀਖ ਵਿੱਚ ਨਾਨਕੀ ਨਾਲ ਬੇਬੇ ਸ਼ਬਦ ਆਏ ਉਹਦੇ ਲਫ਼ਜ਼ੀ ਅਰਥ ਇਹ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ। ਜਿੱਥੇ ਮਾਤਾ ਨਾਨਕੀ ਗੁਰੂ ਹਿਸਟਰੀ ਚ ਆਏ, ਕਈ ਵਾਰੀ ਕਈਆਂ ਨਹੀਂ ਪੜਿਆ ਹੁੰਦਾ ਨਾ, ਉਹ ਕਹਿਣਗੇ ਤੇ ਮੈਨੂੰ ਕਿਸ ਸਵਾਲ ਕੀਤਾ ਸੀ ਜੀ ਇਹ ਮਾਤਾ ਨਾਨਕੀ, ਉਹ ਤਾਂ ਬੇਬੇ ਨਾਨਕੀ ਸੀ। ਮੈਂ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਦਾ ਜਿੱਥੇ ਜ਼ਿਕਰ ਆਏਗਾ ਉਹ ਮਾਤਾ ਨਾਨਕੀ ਹੋਵੇਗੀ, ਜਿੱਥੇ ਬੇਬੇ ਨਾਨਕੀ ਆਏ ਉਹਦੇ ਅਰਥ ਨੇ ਗੁਰੂ ਨਾਨਕ ਸਾਹਿਬ ਦੇ ਭੈਣ। ਉਸ ਬੀਬੀ ਨਾਨਕੀ ਨੂੰ ਪੋਇਜ਼ਨ ਦੇ ਕੇ ਉਹਦੀ ਕੁੱਖ ਚ ਬੱਚਾ ਸੀ ਜੀ ਕਵਰ ਨੌ ਨਿਹਾਲ ਸਿੰਘ ਦਾ। ਸਿੱਖ ਰਾਜ ਦਾ ਅੰਤ ਬੜਾ ਦਰਦਨਾਕ ਹੈ, ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਮੈਂ ਬੇਨਤੀ ਕਰਾਂ, ਅਟਾਰੀ ਵਾਲੇ ਸਰਦਾਰ ਨੂੰ ਚਿੱਠੀ ਲਿਖੀ ਸੀ ਮਹਾਰਾਣੀ ਨੇ, ਜਿੰਦਾ ਨੇ, ਸੀਤਲ ਸਾਹਿਬ ਨੇ ਲਿਖਿਆ ਚਿੱਠੀ ਲਿਖੀ ਮਹਾਰਾਣੀ ਨੂੰ ਸ਼ਾਮ ਸਿੰਘ ਨੇ, ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹਾ ਕਿ ਚਿੱਤ ਵਿੱਚ ਧਾਰ ਸਿੰਘਾ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ ਦੋਵੇਂ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ, ਕਾਹਨੂੰ ਹਾਰ ਦੇ ਤਾਨੇ ਲੋਕ ਦਿੰਦੇ ਜਿਉਂਦੀ ਖੁੰਦੀ ਜੇ ਆਏ ਸਰਕਾਰ ਸਿੰਘਾ, ਤੇਗ ਖਾਲਸੇ ਦੀ ਤਾਂ ਖੁੰਡੀ ਨਹੀਂ ਹੋਗੀ ਪਰ ਆਪਣੇ ਹੋ ਗਏ ਗਦਾਰ ਸਿੰਘਾ। ਅਗਲੇ ਸ਼ਬਦ ਉਹਨੇ ਲਿਖੇ ਨੇ, ਅਜੇ ਵਕਤ ਹੀ ਸਮਾਂ ਸੰਭਾਲ ਸਿੰਘਾ, ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ, ਲੈਂਦੀ ਦਿਸੇ ਰਣਜੀਤ ਦੀ ਪੱਗ ਮੈਨੂੰ ਮੋਏ ਮਿੱਤਰਾਂ ਦੀ ਯੋਧਿਆ ਆਣ ਰੱਖ ਲੈ। ਉਹਨੇ ਫਿਰ ਕਿਹਾ ਵੀ ਅਟਾਰੀ ਵਾਲਾ ਸਰਦਾਰ ਤੁਰਿਆ, ਉਹ ਘਰੋਂ ਕਹਿ ਕੇ ਤੁਰਿਆ ਸੀ ਬੀਬੀ ਦੇਸਾਂ ਨੂੰ ਆਪਣੀ ਘਰਵਾਲੀ ਨੂੰ ਵੀ ਮੇਰੀ ਚਿਖਾ ਤਿਆਰ ਰੱਖੀ, ਵਾਪਸ ਆਵਾਂਗਾ ਤੇ ਕੈਮੀ ਸਦਾ ਲਈ, ਜੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਤੇ ਮੈਂ ਜੀਣਾ ਨਹੀਂ। ਆਪ ਸਭ ਨੂੰ ਪਤਾ ਅਟਾਰੀ ਵਾਲਾ ਸਰਦਾਰ ਸਬਰਾਵੀ ਸ਼ਹੀਦ ਹੋਇਆ। ਦਾਸ ਤਕਰੀਬਨ ਹਰ ਸਾਲ ਉਥੇ ਕਥਾ ਕਰਨ ਜਾਂਦਾ ਫਰਵਰੀ ਚ, ਤੇ ਉਥੇ ਮੈਂ ਇੱਕ ਬੇਨਤੀ ਕੀਤੀ, ਅਟਾਰੀ ਵਾਲਾ ਸਰਦਾਰ ਜਿੰਨਾ ਜੂਝ ਕੇ ਲੜਿਆ ਸ਼ਾਹ ਮੁਹੰਮਦ ਨੇ ਉਹਦੀ ਕਿਰਪਾਨ ਦੇ ਸੋਹਲੇ ਗਾਏ। ਉਥੇ ਉਹਨੇ ਇਸ ਜੰਗ ਨੂੰ, ਸਬਰਾਵਾਂ ਦੀ ਜੰਗ ਨੂੰ ਬਿਲਕੁਲ ਹਿੰਦੁਸਤਾਨ ਤੇ ਪੰਜਾਬ ਦੀ ਜੰਗ ਮੰਨਿਆ। ਉਹਨੇ ਕਿਹਾ ਪੰਜਾਬ ਵੱਖਰਾ ਹੈ, ਹਿੰਦੁਸਤਾਨ ਵੱਖਰਾ ਹੈ। ਉਹ ਸ਼ਬਦ ਹੈ, ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੱਖਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਮਾਘੇ ਕਾਂ ਹੋਏ ਸਿੱਧੇ, ਹੱਲੇ 3 ਪਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਬਵਾਂ ਲਹੂ ਨਿਚੋੜ ਸੁੱਟੇ। ਸੁਣੇ ਉਸ ਤੋਂ ਅੱਗੇ ਉਹਨੇ ਸ਼ਬਦ ਕਿਹਾ, ਉਹ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਇਹਦਾ ਮਤਲਬ ਪੰਜਾਬ ਹਿੱਸਾ ਨਹੀਂ ਸੀ ਇੰਡੀਆ ਦਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਅਟਾਰੀ ਵਾਲੇ ਸਰਦਾਰ ਨੂੰ ਸਹੁੰ ਚੁਕਾਈ ਡੋਗਰਿਆਂ ਨੇ, ਤੂੰ ਭੱਜੇਗਾ ਤੇ ਨਹੀਂ, ਉਹ ਨਹੀਂ ਭੱਜਿਆ, ਪੁਲ ਤੋੜ ਦਿੱਤੇ, ਬਰੂਦ ਦੀ ਥਾਂ ਰੇਤਾ ਤੇ ਸਣੋ ਆਈ, 7 ਗੋਲੀਆਂ ਅਟਾਰੀ ਵਾਲੇ ਸਰਦਾਰ ਦੀ ਛਾਤੀ ਚ ਵੱਜੀਆਂ ਸਨ, ਉਹਦੇ ਪਿੱਠ ਵਿੱਚ 7 ਗੋਲੀਆਂ ਵੱਜੀਆਂ। ਜਦੋਂ ਉਹਦੀ ਬੋਡੀ ਕੱਢੀ ਸੀ, ਕਈ ਗੋਰਿਆਂ ਦੇ ਢੇਰ ਲੱਗਾ ਪਿਆ ਸੀ, ਤੇ ਮੈਨੂੰ ਯਾਦ ਹੈ ਵੈਸੇ ਮੈਂ ਪੜਿਆ ਨੀ, ਇੱਕ ਬਜ਼ੁਰਗ ਨੇ ਢਾਡੀ ਨੇ ਕਿਹਾ, ਕਹਿੰਦੇ ਨੇ ਬਕਾਇਦਾ ਸਲੂਟ ਮਾਰ ਕੇ ਦੀ ਬੋਡੀ ਕੱਢੀ, ਤੇ ਇਹ ਮੈਂ ਪੜਿਆ ਨੀ ਸ਼ਬਦ, ਮੈਨੂੰ ਕਿਸੇ ਨੇ ਸੁਣਾਇਆ ਹੈ। ਕਹਿੰਦੇ ਉਹਨਾਂ ਨੇ ਟੋਪ ਲਾ ਕੇ ਸਤਿਕਾਰ ਕੀਤਾ ਆਪਣਾ ਗੋਰੇ ਨੇ, ਉਹਨੇ ਕਿਹਾ ਅਸਲ ਚ ਸਰਦਾਰਾ ਤੂੰ ਹਾਰਿਆ ਨਹੀਂ, ਤੈਨੂੰ ਆਪਣਿਆਂ ਨੇ ਹਰਾ ਦਿੱਤਾ ਹੈ, ਅਸੀਂ ਜਿੱਤੇ ਨੀ, ਤੁਹਾਡਿਆਂ ਨੇ ਸਾਨੂੰ ਜਿਤਾ ਦਿੱਤਾ ਹੈ। ਥੰਮ ਡਿੱਗਾ, ਰਾਜ ਵੀ ਗਿਆ ਤੇ ਊਣ ਤੇ ਕਿੰਨੀ ਆ ਗਈ। ਸ਼ੇਰੇ ਪੰਜਾਬ ਦੇ ਰਾਜ ਤੋਂ ਬਾਅਦ ਅਸੀਂ ਦੇਖਦੇ ਹਾਂ ਮਨਮਤ ਦਾ ਰੱਜ ਕੇ ਬੋਲਬਾਲਾ, ਇੱਥੋਂ ਤੱਕ ਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਮੂਰਤੀਆਂ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ। ਗਿਆਨੀ ਸੰਤ ਸਿੰਘ ਦੀ ਹਵੇਲੀ ਅੱਗੇ ਗਣੇਸ਼ ਦੀ ਮੂਰਤੀ ਦਾ ਲੱਗਾ ਖੋਣਾ, ਜਦੋਂ ਆਉਂਦੇ ਨੇ ਸਾਹੀ ਉਹ ਫਿਰ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ ਨੇ। ਭਾਈ ਵੀਰ ਸਿੰਘ ਨੇ ਕਿਹਾ ਕਿ ਜਦੋਂ ਪਹਿਲਾ ਚਰਚ ਬਣਿਆ ਤੇ ਪੁੱਛਿਓ ਨੇ ਕਿ ਇਹ ਚਰਚ ਬੜਾ ਛੋਟਾ ਜਿਹਾ ਬਣਿਆ, ਭਾਈ ਵੀਰ ਸਿੰਘ ਕਹਿੰਦੇ ਛੋਟਾ ਹੈ ਚਰਚ ਤੁਹਾਡਾ, ਹੱਸ ਕੇ ਕਹਿੰਦੇ ਨੇ ਵੱਡਾ ਬਣਾਉਣ ਦੀ ਲੋੜ ਹੀ ਨਹੀਂ ਕਿਉਂਕਿ ਦਰਬਾਰ ਸਾਹਿਬ ਅਸੀਂ ਖੁਦ ਹੀ ਚਰਚ ਬਣਾ ਲੈਣਾ ਹੈ। ਉਦੋਂ ਬੜੀਆਂ ਲਹਿਰਾਂ ਉੱਠੀਆਂ। ਮੈਂ ਬੇਨਤੀ ਕਰਾਂਗਾ ਜੀ, ਉਸ ਵੇਲੇ ਅਸੀਂ ਦੇਖਦੇ ਇੱਕ ਨਿਰੰਕਾਰੀ ਲਹਿਰ ਉੱਠੀ, ਇਹਦੀ ਆਰੰਭਤਾ ਬਾਬਾ ਦਿਆਲ ਜੀ ਨੇ ਕੀਤੀ। ਇੱਕ ਸਿੱਖ ਨਿਰੰਕਾਰੀ, ਇੱਕ ਸੰਤ ਨਿਰੰਕਾਰੀ ਫਿਰ ਬਣਦੇ ਨੇ। ਬਾਬਾ ਦਿਆਲ ਜੀ ਨੇ ਆਨੰਦ ਕਾਰਜ ਤੇ ਬਹੁਤ ਜ਼ੋਰ, ਗੁਰੂ ਗ੍ਰੰਥ ਸਾਹਿਬ ਜਿਹੜੀਆਂ ਲਾਵਾਂ ਅਸੀਂ ਅੱਜ ਕਰ ਰਹੇ ਹਾਂ ਗੁਰਮੁਖੋ, ਬਹੁਤ ਵੱਡੀ ਇਸ ਮੂਵਮੈਂਟ ਦੀ ਯੋਗਦਾਨ ਹੈ ਬਾਬਾ ਦਿਆਲ ਜੀ। ਇਹ ਤਨ ਨਿਰੰਕਾਰ ਸਭ ਦਾਰੀ ਸਭ ਦੇ ਤਾਰੀ ਹੋਏ ਖਵਾਰ ਸ਼ਬਦ ਵਰਤਦੇ ਸਨ ਉਹਨਾਂ ਨੇ, ਸੂਤਕ ਦਾ, ਪਾਤਕ ਦਾ, ਸਰਾਧਾਂ ਦਾ, ਆ ਜਿੰਨੇ ਵਹਿਮ ਭਰਮ ਸਨ ਸਾਰੇ ਚੁੱਕ ਦਿੱਤੇ, ਕਰੋਲ ਨਰੋਲ ਗੁਰਮਤ ਦੀ ਗੱਲ ਕੀਤੀ। ਬਾਬਾ ਦਿਆਲ ਜੀ ਤੋਂ ਬਾਅਦ ਉਹਨਾਂ ਦੇ ਬੇਟੇ ਬਾਬਾ ਦਰਬਾਰਾ ਸਿੰਘ ਆਏ। ਦਰਬਾਰਾ ਸਿੰਘ ਦੇ ਵੇਲੇ ਉੱਥੇ ਇੱਕ ਹੋਰ ਸੀ, ਉਹਦਾ ਨਾਮ ਸੀ ਬੂਟਾ ਸਿੰਘ, ਕਥਾ ਕਰਦਾ ਸੀ ਪਰ ਵਿਚਾਰੀ ਸੀ। ਉਹਨੂੰ ਨਿਰੰਕਾਰੀ ਦਰਬਾਰ ਚੋਂ ਕੱਢਿਆ ਗਿਆ। ਬੂਟਾ ਸਿੰਘ ਨੇ ਫਿਰ ਆਪਣਾ ਪ੍ਰਪੰਚ ਚਲਾ ਲਿਆ। ਇਹਨੇ ਜਦੋਂ ਸ਼ੁਰੂ ਕੀਤਾ ਤੇ ਇਹਦੇ ਨਜ਼ਦੀਕ ਦਾ ਸਾਥੀ ਸੀ ਉਹਨੂੰ ਅਵਤਾਰ ਸਿੰਘ ਕਹਿੰਦੇ, ਚਲੋ ਮੈਂ ਸ਼ਬਦ ਸਿੰਘ ਵਰਤੀ ਜਾ ਰਿਹਾ, ਬਖਸ਼ ਦਿਆ ਜੇ ਨਾ ਸਨੇ ਅਵਤਾਰ ਸਿੰਘ। ਉਹਨੇ ਫਿਰ ਆਪਣਾ ਬੂਟਾ ਸਿੰਘ ਦੀ ਮੌਤ ਤੋਂ ਬਾਅਦ ਅਵਤਾਰ ਸਿੰਘ, ਉਹਨੇ ਫਿਰ ਇੱਕ ਰਚਨਾ ਕੀਤੀ ਉਹਨੂੰ ਅਵਤਾਰ ਬਾਣੀ ਕਹਿੰਦੇ ਆ। ਵਾਹਿਗੁਰੂ ਜੀ ਯਾਦ ਰੱਖਿਓ ਕਿੱਡੀ ਚਲਾਕੀ। ਪਿੰਗਲਵਾੜੇ ਨੇ ਇੱਕ ਪੈਂਪਲੇਟ ਛਾਪਿਆ, ਜ਼ਰੂਰ ਪੜਿਓ। ਮੈਂ ਇਸ ਕਰਕੇ ਨੀ ਵੀ ਮੈਂ ਇੱਕ ਦਿਨ ਕਥਾ ਕਰਦਿਆਂ ਦਾ ਜ਼ਿਕਰ ਕੀਤਾ, ਮੈਨੂੰ ਇੱਕ ਨੇ ਕਿਹਾ ਵੀ ਤੁਸੀਂ ਤੇ ਫਿਰ ਉਹਨਾਂ ਦਾ ਪ੍ਰਚਾਰ ਕਰੀ ਜਾਓਗੇ ਇਸ ਤਰ੍ਹਾਂ। ਮੈਂ ਕਹਿੰਦਾ ਵੀ ਘੱਟੋ ਘੱਟ ਦੇਖਣ ਲਈ ਜਿਹਨੂੰ ਅਵਤਾਰ ਬਾਣੀ ਕਹਿੰਦੇ ਆ ਗੁਰਬ, ਇਹ ਕਿਉਂ ਗਏ ਸਿੰਘ ਜੀ ਹੁਣ? ਕਿਉਂਕਿ ਉਸ ਵਕਤ ਪੇਪਰਾਂ ਨੇ ਕਿਹਾ ਕੁਝ ਕੱਟੜ ਸਿੱਖ ਚਲੇ ਗਏ। ਕੱਟੜ ਸਿੱਖ ਐਵੇਂ ਸ਼ਬਦ ਵਰਤਿਆ? ਆਪਣੇ ਗੁਰੂ ਨੂੰ ਪਿਆਰ ਕਰਨ ਵਾਲੇ ਗਏ ਤੇ ਕਿਉਂ ਗਏ? ਇਹਦਾ ਪਿਛੋਕੜ ਕੀ? ਹੁਣ ਜਿਹੜਾ ਅਵਤਾਰ ਹੈ ਉਹਨੇ ਮਹਾਰਾਜ ਦੇ ਮਜ਼ਾਕ ਉਡਾਏ ਜੀ ਉਹਨਾਂ ਨੇ। ਉਹਨੇ ਕੀ ਕੀਤਾ? ਇੱਕ ਬਾਣੀ ਹੈ ਪਿੰਗਲਵਾੜੇ ਨੇ ਟਰੈਕਟ ਛਾਪੀ ਨਿੱਕੀ ਜੀ ਕਿਤਾਬ, ਅਸਲ ਚ ਇੱਕ ਟੀਕਾ ਹੈ ਜਪਜੀ ਸਾਹਿਬ ਦਾ, ਖਵਾਜਾ ਦਿਲ ਮੁਹੰਮਦ ਦਾ ਉਰਦੂ ਵਿਚ। ਉਹਨੇ ਦੋ ਟੀਕੇ ਕੀਤੇ, ਇੱਕ ਜਪਜੀ ਸਾਹਿਬ ਦਾ ਤੇ ਇੱਕ ਕੀਤਾ ਸੁਖਮਨੀ ਸਾਹਿਬ ਦਾ। ਉਹਨਾਂ ਨੇ ਤਿੰਨੇ ਇਕੱਠੇ ਛਾਪ ਦਿੱਤੇ ਆ ਜੀ। ਪਹਿਲਾਂ ਜਪਜੀ ਸਾਹਿਬ ਦੀ ਤੁਕ, ਜਿਵੇਂ ਅਸੀਂ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲਖਵਾਰ, ਇਸ ਤੁਕ ਨੂੰ ਖਵਾਜਾ ਦਿਲ ਮੁਹੰਮਦ ਮੁਸਲਮਾਨ ਨੇ ਉਰਦੂ ਵਿਚ ਤਰਜਮਾ ਕਰ ਦਿੱਤਾ ਵੀ ਇਤਨਾ ਇਸ਼ਨਾਨ ਕਰਨੇ ਸੇ ਵੀ ਸ਼ੁੱਧਤਾ ਨਹੀਂ ਹੁੰਦੀ। ਚਲੋ ਉਹਨੇ ਉਰਦੂ ਦੇ ਸ਼ਬਦ ਵਰਤੇ। ਇਹਨਾਂ ਨੇ ਕੀ ਕੀਤਾ? ਜਿਹੜਾ ਜਪਜੀ ਸਾਹਿਬ ਦਾ ਤੇ ਸੁਖਮਨੀ ਸਾਹਿਬ ਦਾ ਉਰਦੂ ਵਿੱਚ ਉਲੱਥਾ ਹੋਇਆ ਸੀ ਉਹਦੀ ਚੁੱਕ ਕੇ ਸਿੱਧੀ ਪੰਜਾਬੀ ਬਣਾ ਕੇ ਉਹਦਾ ਨਾਮ ਅਵਤਾਰ ਬਾਣੀ ਲਿਖ ਦਿੱਤਾ, ਕਿਉਂਕਿ ਉਹਨੂੰ ਪਤਾ ਸੀ ਇਹ ਤਾਂ ਟੀਕਾ ਕਿਸੇ ਨੇ ਪੜਿਆ ਨਹੀਂ ਹੋਣਾ ਖਵਾਜਾ ਦਿਲ ਮੁੰਦਾ। ਉਹਨਾਂ ਨੇ ਹੁਣ ਪਿੰਗਲਵਾੜੇ ਵਾਲਿਆਂ ਨੇ ਬਿਲਕੁਲ ਉਹਦੇ ਚ ਪੂਰਾ ਦਿੱਤਾ ਜੀ, ਪਹਿਲਾਂ ਜਪਜੀ ਸਾਹਿਬ, ਫਿਰ ਦਿਲ ਮੁਹੰਮਦ, ਫਿਰ ਅਵਤਾਰ ਬਾਣੀ ਦੀਆਂ ਸਤਰਾਂ। ਚਲੋ ਬਾਣੀ ਸ਼ਬਦ ਮੈਂ ਵਰਤਣਾ ਪਿਆ, ਇਹਨੂੰ ਕੱਚੀ ਬਾਣੀ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਇਹ ਸ਼ਬਦ ਹੀ ਕੋਈ ਨਹੀਂ। ਰਜਨੀਸ਼ ਨੇ ਇੱਕ ਵਾਰ ਕਿਹਾ ਸੀ, ਮੈਨੂੰ ਯਾਦ ਹੈ, ਉਹਨੂੰ ਕਿਸੇ ਕਿਹਾ ਸੀ ਨਿਰੰਕਾਰੀ ਦੇ ਕਤਲ ਤੋਂ ਬਾਅਦ ਇਹ ਹੋਵਾ ਉਹਨਾਂ ਦੀ ਰੂਹਾਨੀਅਤ ਤੋਂ, ਕਹਿੰਦਾ ਛੋਡੋ ਕੋਈ ਉਹ ਬਾਤ ਕਰੋ, ਬਸ ਉਨਕੇ ਪਾਸ ਰੂਹਾਨੀਅਤ ਕਹਾਂ। ਇਸ ਅਵਤਾਰ ਤੋਂ ਬਾਅਦ ਗੁਰਬਚਨਾ ਹੁੰਦਾ ਹੈ। ਇਹ ਕੀ ਕਹਿ ਸ਼ਬਦ ਇਹਨਾਂ ਨੇ, ਇਹਨੇ ਇੱਕ ਕਿਹਾ ਸੀ, ਲੇਖ ਲਿਖਿਆ ਸੀ ਇਹਨੇ ਜੀ, ਕਿ ਗੁਰੂ ਗੋਬਿੰਦ ਸਿੰਘ ਸਾਰੀ ਜ਼ਿੰਦਗੀ ਲੜਾਈਆਂ ਲੜਦਾ ਰਿਹਾ, ਉਹਦੇ ਕੋਲ ਸਪਿਰਚੁਅਲਿਟੀ ਨਹੀਂ ਸੀ, ਰੂਹਾਨੀਅਤ ਨਹੀਂ ਸੀ। ਦੂਜੀ ਗੱਲ, ਜਿੰਨੇ ਸਰੋਵਰ ਨੇ ਛੱਪੜ ਨੇ ਇਹਨਾਂ ਨੂੰ ਪੂਰ ਦੇਣਾ ਚਾਹੀਦਾ ਹੈ। ਪੰਜ ਪਿਆਰਿਆਂ ਦੀ ਥਾਂ ਉਹਨੇ ਸੱਤ ਸਤਾਰੇ ਕਹੇ। ਬੇਬੇ ਨਾਨਕੀ ਜੀ, ਮਾਤਾ ਤ੍ਰਿਪਤਾ ਜੀ, ਭਾਈ ਲਾਲੋ ਜੀ, ਇਵਨ ਕਿ ਭਗਤ ਕਬੀਰ ਜੀ ਲਈ ਸ਼ਬਦ ਬੜੀ ਭੈੜੀ ਸ਼ਬਦਾਵਲੀ ਵਰਤੀ। ਪਹਾੜਗੰਜ ਵਿੱਚ ਰਹਿੰਦਾ ਸੀ, ਟੁੱਟੇ ਜਿਹਾ ਮਕਾਨ ਚ। ਜਦੋਂ ਇਹਨੇ ਆਪਣਾ ਪਰਪੰਚ ਲਾਇਆ, ਸਰਕਾਰ ਦੀ ਵੀ ਥਾਪੜਾ ਮਿਲੀ, ਨਿਰੰਕਾਰੀ ਕਲੋਨੀ ਵੀ ਬਣ ਗਈ। ਮੈਂ ਇਸ ਕਰਕੇ ਅੱਜ ਬੇਨਤੀ ਕਰਨ ਲੱਗਾ ਵੀ ਇਹ ਸਿੰਘ ਕਿਉਂ ਸ਼ਹੀਦ ਹੋਏ, ਕਿਉਂਕਿ ਆਮ ਤੌਰ ਤੇ ਕਹਿ ਦਿੰਦੇ ਐਵੇਂ ਜੀ ਕੀ ਲੋੜ ਸੀ ਜਾਣ ਦੀ। ਉੱਥੇ ਅਸਲ ਚ ਕੀ ਹੋਇਆ, 12 ਅਪ੍ਰੈਲ, ਭਾਈ ਗੁਰਪਿਆਲ ਸਿੰਘ ਬੈਠਿਆ ਵਿੱਚ ਉੱਥੇ ਸਨ, 12 ਅਪ੍ਰੈਲ ਨੂੰ ਇੱਕ ਇਹਨਾਂ ਨੇ ਜਲੂਸ ਕੱਢਿਆ। ਉਸ ਜਲੂਸ ਵਿੱਚ ਬੜੇ ਗੰਦੇ, ਗੁਰੂ ਗ੍ਰੰਥ ਸਾਹਿਬ ਨੂੰ ਕਾਗਜ਼ਾਂ ਦਾ ਬੰਡਲ ਕਹਿੰਦੇ ਸਨ, ਇਹ ਸ਼ਬਦ ਵਰਤੇ। ਉਦਣ ਜਲੂਸ ਕੱਢਿਆ, ਫਿਰ ਮੰਜੀ ਸਾਹਿਬ ਅਖੰਡ ਕੀਰਤਨੀ ਵਾਲੇ ਜਥੇ ਸਿੰਘ ਟਕਸਾਲ ਵਾਲੇ, ਚਲੋ ਮੈਂ ਤਾਂ ਇੱਕੋ ਬੇਨਤੀ ਕਰਾਂਗਾ, ਜਦੋਂ ਸ਼ਹੀਦੀ ਦਾ ਕੋਈ ਜਾਮ ਪੀਂਦਾ ਉਹ ਸਮੁੱਚੇ ਪੰਥ ਦਾ ਹੋ ਜਾਂਦਾ ਹੈ। ਮੇਰੀ ਬੇਨਤੀ ਹੈ ਜੀ, ਇਸ ਗੱਲ ਤੋਂ ਥੋੜਾ ਉੱਪਰ ਉੱਠ ਕੇ ਉਹਨਾਂ ਨੇ ਪਤਾ ਲੱਗਾ, ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਸੇਵਾ ਕਰ ਰਹੇ ਸਨ ਲੰਗਰ ਚ, ਪਤਾ ਲੱਗੇ ਉਹਨੇ। ਫਿਰ ਇਹਨਾਂ ਨੇ ਜੀਵਨ ਸਿੰਘ ਉਮਰਾਨਗਰ ਨੂੰ ਕਿਹਾ, ਕਿਉਂਕਿ ਬਾਕੀ ਸਾਰੇ ਅਕਾਲੀ ਜਿਹੜੇ ਉਹ ਬੰਬੇ ਗਏ ਸਨ ਵਿਸਾਖੀ ਮਨਾਉਣ, ਉਹਨਾਂ ਕਿਹਾ ਨੂੰ ਰੋਕ ਕੇ ਉਹਨੇ ਆਪਣੀ ਮਜਬੂਰੀ ਦੱਸੀ ਜਨ ਸੰਘ। ਫਿਰ ਜੀ 13 ਅਪ੍ਰੈਲ ਨੂੰ ਦੇਖੋ, ਜਾਣ ਬੁੱਝ ਕੇ, ਸਭ ਨੂੰ ਪਤਾ ਵੀ ਜਥੇ ਦਾ ਸਮਾਗਮ ਮੇਨ ਵਿਸਾਖੀ ਦਾ ਅੰਮ੍ਰਿਤਸਰ ਸੀ, ਜਾਣ ਬੁੱਝ ਕੇ ਉੱਥੇ ਇਹਨਾਂ ਨੇ ਆਪਣਾ ਇਹ ਸਮਾਗਮ ਰੱਖ ਦਿੱਤਾ। ਦੂਰੋਂ ਲੋਕ ਬਹੁਤ ਨਿਰੰਕਾਰੀ ਆਏ, ਪਰ ਪਿਆਰਿਓ ਇਹਨਾਂ ਦੀ ਅਪਮਾਨ ਜਨਕ ਸ਼ਬਦਾਵਲੀ ਆਪਣਾ ਕੋਈ ਪ੍ਰਚਾਰ ਕਰੇ, ਅੱਜ ਵੀ ਮੈਂ ਕਹਿੰਦਾ ਉੱਥੇ ਕਈ ਲੋਕ, ਪਰ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਸ਼ਬਦਾਵਲੀ ਵਰਤਣੀ। ਇੱਥੋਂ ਫਿਰ ਸਿੰਘ ਜਾਂਦੇ ਆ, ਉਹਦੇ ਵਿੱਚ ਇਹ 13 ਸਿੱਖ ਜਿਹੜੇ ਆ, ਇਹਨਾਂ ਤੇ ਗੋਲੀਆਂ ਛਵੀਆਂ ਕੁਹਾੜੀਆਂ ਨਾਲ, ਬਾਕੀ ਜ਼ਖਮੀ ਹੁੰਦੇ ਆ, ਇਹ ਸ਼ਹਾਦਤ ਦਾ ਜਾਮ ਪੀਂਦੇ ਨੇ। ਇਸ ਕਰਕੇ ਵੀ ਇਹਦਾ ਪਿਛੋਕੜ ਗੁਰੂ ਕੇ ਨਿੰਦਕ ਨੂੰ ਰੋਕਣਾ ਸੀ, ਇਹਦੀ ਰਾਜਨੀਤੀ ਨਾ ਕਰੀਏ, ਵੀ ਸ਼ਰੇ ਰਾਜਨੀਤੀ ਤੋਂ ਪ੍ਰੀਤ ਉੱਥੇ ਕਹਿੰਦੇ ਆ ਨਾ, ਨਹੀਂ ਉਹ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਮੈਂ ਖੈਰ ਫਿਰ ਆਪਣੇ ਵਿਸ਼ੇ ਤੇ ਆਵਾਂ, ਇੱਥੋਂ ਫਿਰ ਮੁੱਢ ਵੱਜਦਾ ਹੈ ਜਿਹੜਾ ਅੱਜ ਤੀਕਰਾ ਆਪਾਂ ਚੱਲਣੇ ਪਏ। ਉਹਨਾਂ ਨੂੰ ਵੀ ਨਮਸਕਾਰ ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ, ਸਾਰੇ ਬਾਣੀ ਪੜਨ ਵਾਲੇ ਸਿੰਘ, ਭਜਨੀਕ ਪੁਰਸ਼ ਬੰਦਗੀ ਵਾਲੇ ਸਿੰਘ ਜੀ। ਖੈਰ ਮੈਂ ਜਿਹੜੀ ਵਿਚਾਰ ਆਪ ਨਾਲ ਸਾਂਝੀ ਕਰ ਰਿਹਾ ਸਾਂ ਕਿ ਸਿੱਧ ਹੋਵਾਂ ਸਿੱਧ ਲਾਹੀ, ਰਿੱਧ ਆਖਾਂ ਆਓ, ਮੈਂ ਅਰਜ਼ ਕੀਤੀ ਗੁਰਮਤ ਵੀ ਜਦੋਂ ਕੋਈ ਰੁਖਾਨੀਅਤ ਤੇ ਪਹੁੰਚਦਾ ਹੈ, ਨਿਮਰਤਾ ਵਿੱਚ ਜਾਂਦਾ ਹੈ, ਸੱਚ ਏ ਆਮ ਬੰਦਾ ਕੋਈ ਤਾਕਤ ਮਿਲਦੀ ਏ ਤੇ ਰੱਬ ਦਾ ਸ਼ਰੀਕ ਬਣਨ ਦਾ ਯਤਨ ਕਰਦਾ। ਸ੍ਰੀ ਰਾਗ ਦਾ ਦੂਜਾ ਸ਼ਬਦ ਹੈ, ਉਸ ਵਿੱਚ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ, ਪੰਖੀ ਹੋਏ ਕਹਿ ਜੇ ਭਵਾਂ, ਇਹ ਦੂਜਾ ਸ਼ਬਦ ਹੈ। ਜੇ ਮੈਂ ਕਰਾਂ ਮਾਤੀ ਇੰਨਾ ਹੋ ਜਾ ਵੀ ਅੱਖਾਂ ਸਾਹਮਣੇ ਮੈਂ ਪੰਛੀ ਦੀ ਤਰ੍ਹਾਂ ਉੱਡ ਜਾਵਾਂ ਸੈਂਕੜੇ ਪਲੈਨਟ ਉੱਤੇ, ਇਹ ਇਕੱਲਾ ਆਕਾਸ਼ ਨਹੀਂ, ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਊ, ਨਦਰੀ ਕਿਸੇ ਨਾ ਆਵੂ, ਨਾ ਕਿਛ ਪੀਆਂ ਨਾ ਖਾਊ। ਮਹਾਰਾਜ ਕਹਿੰਦੇ ਪੀ ਤੇਰੀ ਕੀਮਤ ਨਾ ਪਵੇ ਖੋ, ਕੇਵਡ ਆਖਾਂ ਨਾਉ, ਤੇਰੀ ਕੀਮਤ ਨਹੀਂ ਕੋਈ। ਇਸ 3 ਸੰਪਦੇ ਚੌਥਾ ਪਦਾ ਜਿਹਦੇ ਅਸੀਂ ਅਰਥ ਕਰ ਚੱਲੀਏ, ਸੁਲਤਾਨ ਹੋਵਾਂ ਮੇਲ ਲਸ਼ਕਰ। ਸੁਲਤਾਨ ਦਾ ਲਫ਼ਜ਼ੀ ਅਰਥ ਸਮਰਾਟ ਕਰ ਲਓ, ਬਾਦਸ਼ਾਹ ਕਰ ਲਓ, ਰਾਜਾ ਕਰ ਲਓ। ਕਹਿੰਦੇ ਮੰਨ ਲਓ ਮੈਂ ਰਾਜਾ ਬਣ ਜਾਵਾਂ, ਸੁਲਤਾਨ ਬਣ ਜਾਵਾਂ। ਗੁਰਸਿੱਖੀ ਵਿੱਚ ਰਾਜ ਕੰਸੈਪਟ ਹੈ, ਪਰ ਕੱਲਾ ਰਾਜ ਨਹੀਂ, ਰਾਜ ਯੋਗ ਦਾ ਕੰਸੈਪਟ ਹੈ। ਉਂਝ ਤਾਂ ਵੈਸੇ ਗੁਰੂ ਗ੍ਰੰਥ ਸਾਹਿਬ ਚ ਰਬਾਬੀਆਂ ਨੇ ਕਿਹਾ ਗੁਰੂ ਨਾਨਕ ਨੇ ਰਾਜ ਚਲਾਇਆ, ਉਹਨੇ ਉਹ ਕਿਲਾ ਬਣਾਇਆ ਜਿਸ ਕਿਲੇ ਦੀਆਂ ਨੀਹਾਂ ਦੇ ਵਿੱਚ ਸਤਨਾਮ ਵਾਹਿਗੁਰੂ ਲਿਖਿਆ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੈ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ। ਅਸੀਂ ਪਾਠ ਕਰਨੇ ਕਬ ਕਲ ਸਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ। ਵੈਸੇ ਸਹਿਯੋਗ ਵੱਖਰਾ ਹੁੰਦਾ, ਰਾਜ ਯੋਗ ਵੱਖਰਾ ਹੁੰਦਾ ਗੁਰੂ ਘਰ ਵਿੱਚ। ਫਿਰ ਇੱਥੇ ਬੇਨਤੀ ਇਹ ਨਹੀਂ ਕਿ ਇੱਥੇ ਬੋਲ ਰਿਹਾ ਤਾਂ ਰਾਜਨੀਤੀ ਨੂੰ ਥਾਂ ਹੈ, ਪਰ ਰਾਜਨੀਤੀ ਖਾਸ਼ੀਏ ਤੇ ਹੋਵੇ ਤੇ ਧਰਮ ਵਿਚਕਾਰ ਹੋਵੇ। ਇਹ ਨਾ ਹੋਵੇ ਕਿ ਸੱਚ ਇਹ ਵੇ ਕਿ ਰਾਜਨੀਤੀ ਖਾਸ਼ੀਏ ਤੇ ਬਜਾਏ ਵਿਚਕਾਰ ਆ ਜਾਏ ਤੇ ਧਰਮ ਹਾਸ਼ੀਏ ਤੇ ਚਲਾ ਜਾਏ। ਗੁਰੂ ਘਰ ਅੰਦਰ ਰਾਜੇ ਚੁਲੀ ਨਿਆਵਕੀ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ। ਖੈਰ ਮੈਂ ਸਮਾਪਤੀ ਵੱਲ ਆਵਾਂ, ਮਹਾਰਾਜ ਕਹਿੰਦੇ ਸੁਲਤਾਨ ਹੋਵਾਂ ਮੇਲ ਲਸ਼ਕਰ, ਮੈਂ ਬਾਦਸ਼ਾਹ ਬਣ ਜਾਵਾਂ, ਮੇਰੀ ਆਪਣੀ ਫੌਜ ਹੋਵੇ, ਤਖ਼ਤ ਰਾਖਾਂ ਪਾਉਂ, ਮੈਂ ਤਖ਼ਤ ਉੱਤੇ ਪੈਰ ਰੱਖਾਂ ਜਾਂ ਤਖ਼ਤ ਉੱਤੇ ਬੈਠਾਂ, ਇਹਦੇ ਅਰਥ ਕਰਾਂਗੇ। ਤਖ਼ਤ ਰਾਖਾਂ ਪਾਉਂ, ਹੁਕਮ ਹਾਸਲ ਕਰੀ ਬੈਠਾ, ਮੇਰੇ ਕੋਲ ਮੇਰਾ ਹੁਕਮ ਚੱਲੇ ਜੀ, ਮੇਰੇ ਹੁਕਮ ਅਦੂਲੀ ਕੋਈ ਨਾ ਕਰੇ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਆ ਪਾਠ ਉੱਤੇ ਦੇਖ ਰਹੇ ਹੋ, ਇਹ ਸਭ ਤੇ ਵਾਓ ਲਿਖੇ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਜੀ ਇਹਨਾਂ ਦੇ ਕਿ ਨਾਨਕਾ ਸਭ ਵਾਓ, ਮੇਰੀ ਬਾਦਸ਼ਾਹੀ ਹੋਵੇ, ਹੁਕਮ ਚੱਲੇ, ਜੇ ਤੂੰ ਭੁੱਲ ਜਾਏ ਤੇ ਇਹ ਸਭ ਹਵਾ ਹੈ। ਪਰ ਉੱਥੇ ਅਰਥ ਗੁਰਮੁਖ ਕਰਦੇ ਆ ਕਿ ਜਿੰਨੇ ਉੱਤੇ ਗਿਣੇ ਨੇ, ਮੋਤੀ ਤਾਂ ਮੰਦਰ, ਧਰਤੀ ਤਾਂ ਹੀਰੇ ਲਾਲ ਜੜਤੀ, ਸਿੱਧ ਖੋਵਾਂ ਸਿੱਧ ਲਾਈ। ਪਰਮਾਤਮਾ ਜੇ ਤੇਰਾ ਨਾਮ ਭੁੱਲ ਜਾਏ, ਸੱਚ ਇਹ ਵੇ ਸਾਰੀ ਖਵਾ ਦੀ ਤਰ੍ਹਾਂ ਨੇ ਆਈ ਤੇ ਗਈ, ਇਹਨੇ ਕਿਹੜਾ ਰੁਕੀ ਰਹਿਣਾ। ਨਾਨਕਾ ਵਾਓ, ਵਾਯੂ ਹਵਾ, ਇਹ ਸਾਰੇ ਖਵਾ ਦੀ ਤਰ੍ਹਾਂ ਨੇ ਆਏ ਤੇ ਚਲੇ ਗਏ। ਸੁਲਤਾਨ ਖੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਗੁਰੂ ਜੀ ਨੇ ਕਿਹਾ ਐਸੋ ਰਾਜ ਨਾ ਕਿਤੇ ਕਾਜ, ਜਿਤ ਹਰ ਬਿਸਰਾਏ। ਉਂਝ ਸੱਚ ਏ ਵੇ ਰਾਜ ਭਾਗ ਵੀ ਗੁਰਬਾਣੀ ਮੁਤਾਬਕ ਤੇ ਕਹਿੰਦੇ ਆ ਵੀ ਤਪੱਸਿਆ ਨਾਲ ਹੀ ਮਿਲਦਾ। ਮਹਾਰਾਜ ਨੇ ਕਿਹਾ ਦਾਨਗ ਪਰਾ ਪੂਰਬੇਨ ਪੁਚੰਤੇ ਮਖੀਪ ਤੇ, ਸ਼ਲੋਕ ਸਹਿਸਕ੍ਰਿਤੀ, ਪੂਰਬਲੇ ਕਿਤੇ ਦਾਨ ਪੁੰਨ ਕਰਕੇ ਤੈਨੂੰ ਰਾਜ ਭਾਗ ਤੂੰ ਮਖੀਪ ਬਣ ਗਿਆ। ਦਾਨਗ ਪਰਾ ਪੂਰਬੇਨ ਪੁਚੰਤੇ ਮਖੀਪ ਤੇ ਵਪਰੀਤ ਬਲਬੁੱਧਿਅੰਗ, ਜਦੋਂ ਤਖਤਾਂ ਤੇ ਬੈਠੇ ਮੱਤ ਮਾਰੀ ਗਈ, ਮਾਰਤ ਲੋਕੈ ਜ਼ੁਲਮ ਦੀ ਹਨੇਰੀ ਚਲਾ ਦਿੱਤੀ। ਬਾਬਾ ਜੀ ਕਹਿੰਦੇ ਨਾਨਕ ਚਿਰੰਕਾਲ ਦੁੱਖ ਭੋਗਤੇ। ਇਹਦਾ ਮਤਲਬ ਰਾਜ ਭਾਗ ਦੀ ਬਿਲਕੁਲ, ਇੱਥੇ ਗੁਰੂ ਜੀ ਨੇ ਕਿਹਾ ਵੀ ਰਾਜ ਭਾਗ ਨੀ, ਜੇ ਘਰ ਦੀ ਅਹਿਮੀਅਤ ਦੱਸੀ, ਜੇ ਸਿਮਰਨ ਦੀ ਅਹਿਮੀਅਤ ਦੱਸੀ, ਜੇ ਜੀਵਨ ਸਾਥੀ ਘਰ ਦੇ ਸਾਜੋ ਸਮਾਨ ਦੀ ਦਿੱਤੀ, ਇੱਥੇ ਵੀ ਕਿਹਾ ਵੀ ਇਹ ਨੀ ਕਿਹਾ ਵੀ ਰਾਜ ਭਾਗ। ਗੁਰੂ ਸਾਹਿਬ ਕਹਿੰਦੇ ਹੋਣਾ ਚਾਹੀਦਾ, ਪਰ ਜੇ ਰੱਬ ਜੀ ਦਏਗਾ ਤੇ ਕਿਰਪਾ ਕਰੀ ਤੇਰੀ ਯਾਦ ਨਾ ਕਿਤੇ ਸੀਨੇ ਚੋਂ ਵਿਸਰ ਜਾਏ, ਤੇਰੀ ਯਾਦ ਮੇਰੇ ਕੋਲ ਹੋਵੇ। ਸੁਲਤਾਨ ਖੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਤੂੰ ਕਿਤੇ ਭੁੱਲ ਨਾ ਜਾਏ, ਮੈਂ ਰਾਜ ਭਾਗ ਐਸਾ ਜਿਹਦੇ ਵਿੱਚ ਤੇਰੀ ਯਾਦ ਜੁੜੀ ਰਹੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇਹ 6 ਦਿਨ 7 ਦਿਨ ਜਿੰਨੀ ਹਾਜ਼ਰੀ ਭਰੀ ਹੈ, ਮੇਰੇ ਤੋਂ ਬੋਲਦਿਆਂ ਲਫ਼ਜ਼ ਤੋਂ ਲਫ਼ਜ਼ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਬਖਸ਼ ਦੇਣਾ। ਮਿੰਟ ਮੇਰੇ ਅਜੇ 5 ਹੈ ਗਏ ਆ, 1:45 ਤੱਕ ਕਿਹਾ ਸੀ ਦਵਿੰਦਰ ਸਿੰਘ ਹੋਣਾ, ਉਹ ਥੋੜ੍ਹਾ ਜਿਹਾ ਸਿਮਰਨ ਕਰ ਲਾਂਗੇ, ਕਿਉਂਕਿ ਅਸਲੀ ਗੱਲ ਤਾਂ ਉਹੀ ਹੈ ਨਾ ਜੀ। ਤੇ ਵੈਸੇ ਤਾਂ ਮਈ 'ਚ ਆਉਂਦਾ ਹੁੰਦਾ ਸਾਂ, ਪਰ ਐਤਕੀ ਮੈਂ ਵਾਪਸ ਚਲੇ ਜਾਣਾ ਜਲਦੀ, ਇਸ ਕਰਕੇ ਅਪ੍ਰੈਲ ਵਿੱਚ ਆਪ ਜੀ ਦੇ ਦਰਸ਼ਨ ਕੀਤੇ ਆ। ਸਤਿਗੁਰੂ ਕਿਰਪਾ ਕਰਿਓ, ਜੋ ਕਹਿੰਦੇ ਆ ਨਿੱਜੀ ਜੀਵਨ 'ਚ ਕਮਾਉਣ ਦੀ ਦਾਤ ਦੇ ਦਿਓ, ਸਮੁੱਚੇ ਪ੍ਰਬੰਧ ਦਾ ਇੱਥੋਂ ਦੇ ਜਿੰਨੇ ਸੇਵਾਦਾਰ ਨੇ, ਗ੍ਰੰਥੀ ਸਾਹਿਬ ਕੀਰਤਨੀ ਸਭ ਦਾ ਧੰਨਵਾਦ ਜੀ। ਆਓ ਹੁਣ ਸਾਰੇ ਅਸੀਸ ਬਖਸ਼ਿਓ, ਜਿਵੇਂ ਹਰ ਰੋਜ਼ ਆਪ ਨਾਮ ਜਪਦੇ ਰਹੇ, ਪਹਿਲਾਂ ਦਾਸ ਬੋਲੇਗਾ, ਫਿਰ ਸਾਰੇ ਸਿੰਘ ਬੋਲਿਓ, ਫਿਰ ਬੀਬੀਆਂ। ਅਸਾਂ ਅੱਜ ਦਾ ਇਹ ਸਿਮਰਨ ਉਹਨਾਂ ਸ਼ਹੀਦਾਂ ਦੇ ਖੂਨ ਨੂੰ ਸਮਰਪਿਤ ਹੈ ਜਿਹੜੇ ਗੁਰੂ ਨਿੰਦਾ ਨਹੀਂ ਬਰਦਾਸ਼ਤ ਕਰ ਸਕੇ ਤੇ ਸ਼ਹਾਦਤ ਦਾ ਜਾਮ ਪੀ ਕੇ। ਸਾਰੇ ਕਿਰਪਾ ਕਰੋ, ਉਸ ਦ੍ਰਿਸ਼ ਨੂੰ ਸਾਹਮਣੇ ਰੱਖ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਵਾਖੇ ਗੁਰੂ, ਸਾਰੇ ਸਿੰਘ, ਬੀਬੀਆਂ ਭੈਣਾਂ, ਉੱਚੀ ਆਵਾਜ਼ ਚ ਵਾਖੇ ਗੁਰੂ, ਵਾਖੇ ਗੁਰੂ, ਵਾਖੇ ਗੁਰੂ, ਉੱਚੀ ਆਵਾਜ਼ ਚ ਕਿਰਪਾ ਕਰੋ। ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਪਿਛਲੇ ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਜੋ ਗੁਰਮਤਿ ਵਿਚਾਰ ਆਰੰਭ